ആഭ്യന്തരങ്ങളാണ് ഹാ ഗുരു നാനക് താർക്കിമുഹൂർത്ത ഹാദവ്യായോ ലോക് സുണ്യോ പർലോക് സുണ്യോ ബദലോക് സുണ്യോ സർദർശന പായോ സംഗത് പാരയോ താരണക ഗുരുനാനക് സാഹേബ് പന്ത് ചലായോ വാഹെഗുരു ഗുരുനാനക് സാഹേബ് ਤਾਰਕੇ ਮੂਰਤ ਹੈ ਜਗ ਆਇਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ
ਸਤਨਾਮ ਵਾਹਿਗੁਰੂ ਸਾਹਿਬ ਜੀਓ ਅਲਪ ਵਸਤ ਕਸ ਜਨਹਿ ਬਸਾਲਾ ਨਵ ਮਹਿ ਬੋਲੇ ਬਹੁਰੇ ਅਕਾਲਾ ਅਲਪ ਵਸਤ ਕਸ ਜਨਹਿ ਬਸਾਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਅਤਿਅੰਤ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਹੈ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕੱਲ੍ਹ ਜ਼ਿਲ੍ਹਾ ਮੈਂਟਗੁਮਰੀ ਦੇ ਅੰਦਰ ਇੱਕ ਪਿੰਡ ਹੈ ਦੀਪਾਲਪੁਰ, ਸਤਿਗੁਰੂ ਮਹਾਰਾਜ ਜੀ ਉਸ ਪਿੰਡ ਵਿੱਚ ਗਏ, ਕਿਸੇ ਨੇ ਬਹਿਣ ਵਾਸਤੇ ਜਗ੍ਹਾ ਨਹੀਂ ਦਿੱਤੀ। ਮਹਾਰਾਜ ਬਾਹਰ ਚਲੇ ਗਏ, ਕੋੜੀ ਦੀ ਝੁੱਗੀ ਪਾਈ ਹੋਈ ਗੱਲਾਂ ਕਰ ਰਿਹਾ। ਰਾਤ ਉਹਦੇ ਪਾਸ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਸੇਰਾ ਕੀਤਾ। ਉਹਦੇ ਦੁੱਖ ਦੀਆਂ ਆਵਾਜ਼ਾਂ ਸੁਣ ਕੇ ਅੱਧੀ ਰਾਤ ਹੋ ਗਈ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਮਰਦਾਨੇ ਰਵਾਬ ਦੀ ਤਾਰ ਛੇੜ, ਬਾਣੀ ਆਈ ਹੈ। ਤਾਂ ਗੁਰੂ ਨਾਨਕ ਸਾਹਿਬ ਨੇ ਧਨਾਸਰੀ ਰਾਗਣੀ ਦੇ ਅੰਦਰ ਇਹ ਸ਼ਬਦ ਦਾ ਉਚਾਰਨ ਕੀਤਾ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਰਲਾਏ। ਇਹ ਸ਼ਬਦ ਦਾ ਕੀਰਤਨ ਕੀਤਾ ਔਰ ਇਸ ਸ਼ਬਦ ਦੇ ਕੀਰਤਨ ਨੂੰ ਸੁਣ ਕੇ ਇਹਦੀਆਂ ਜਿਹੜੀਆਂ ਸਤਸੰਗ ਦੀ ਪੀੜਾ ਸੀ, ਦੁੱਖ ਸੀ, ਉਹ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਬਖਸ਼ਿਸ਼ ਨਾਲ ਸਾਰਾ ਦੂਰ ਹੋ ਗਿਆ। ਸਰੀਰ ਕੰਕਣ ਵਰਗਾ ਹੋ ਗਿਆ। ਦਿਨ ਚੜ੍ਹੇ, ਸਾਰੇ ਨਗਰ ਵਿੱਚ, ਇਲਾਕੇ ਵਿੱਚ ਖਬਰਾਂ ਪਹੁੰਚ ਗਈਆਂ। ਜਿਨ੍ਹਾਂ ਫਕੀਰਾਂ ਨੂੰ ਰਾਤ ਅਸੀਂ ਬਹਿਣ ਨੂੰ ਜਗ੍ਹਾ ਨਹੀਂ ਦਿੱਤੀ, ਉਹਨਾਂ ਦੇ ਕੀਰਤਨ ਨਾਲ ਇੱਕ ਕੋੜੀ ਰਾਜੀ ਹੋ ਗਿਆ। ਸਾਰੇ ਗੁਰੂ ਨਾਨਕ ਸਾਹਿਬ ਦੇ ਪਾਸ ਬਹੀਰਾਂ ਕੱਤ ਕੇ ਆਏ, ਆਪਣੀ ਗਲਤੀ ਦਾ ਅਹਿਸਾਸ ਕੀਤਾ, ਮੁਆਫ਼ੀ ਮੰਗੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੋਂ ਲੈ ਕੇ ਸਿੱਖ ਬਣੇ। ਜਿੱਥੇ ਉਹ ਕੋੜੇ ਦੀ ਝੁੱਗੀ ਸੀ, ਉੱਥੇ ਗੁਰੂ ਨਾਨਕ ਸਾਹਿਬ ਨੇ ਧਰਮਸ਼ਾਲਾ ਬਣਵਾਈ ਔਰ ਉਸੇ ਰਾਜੀ ਕੀਤੇ ਕੋੜੇ ਨੂੰ ਗੁਰੂ ਨਾਨਕ ਸਾਹਿਬ ਨੇ ਉੱਥੇ ਦਾ ਪ੍ਰਬੰਧਕ ਥਾਪਿਆ, ਸੇਵਾਦਾਰ ਥਾਪਿਆ। ਇਹ ਕੌਤਕ ਕਰਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੈਦਪੁਰ ਸੰਡਿਆਲੀ, ਜਿਸ ਨੂੰ ਏਮਨਾਬਾਦ ਕਹਿੰਦੇ ਨੇ, ਉਸ ਤਰਫ ਨੂੰ ਚਾਲੇ ਪਾਏ ਨੇ। ਰਸਤੇ ਵਿੱਚ ਵਾਹਿਗੁਰੂ ਦੇ ਪੁਰਾਣ ਲੋਕ, ਜਿਨ੍ਹਾਂ ਨੂੰ ਗੋਬਿੰਦ ਲੋਕ ਕਹਿੰਦੇ, ਸੰਤ ਲੋਕ ਕਹਿੰਦੇ ਸੀ, ਉਹ ਮਿਲੇ ਨੇ। ਮਹਾਰਾਜ ਚੰਗੇ ਭਾਗ ਨੇ, ਅਸੀਂ ਬੜੇ ਚਿਰਾਂ ਤੋਂ ਤੁਹਾਡੇ ਦਰਸ਼ਨਾਂ ਨੂੰ ਉਡੀਕਦੇ ਸੀ, ਅੱਜ ਮੇਲ ਹੋਈ, ਅਚਨਚੇਤ ਮਿਲਾਪ ਹੋ ਗਿਆ। ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਪਾਸ ਸਵਾਲ ਕੀਤਾ, ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹ ਦਿਸਦਾ ਕਿਉਂ ਨਹੀਂ, ਉਹਦੇ ਅੰਤ ਨੂੰ ਕੋਈ ਜਾਣ ਵੀ ਸਕਿਆ ਕਿ ਨਹੀਂ ਜਾਣ ਸਕਿਆ? ਤਾਂ ਗੁਰੂ ਨਾਨਕ ਸਾਹਿਬ ਕਹਿੰਦੇ, ਉਸ ਦਾ ਅੰਤ ਆਉਂਦਾ ਹੀ ਨਹੀਂ। ਅੰਤ ਨਾ ਸਿਰ ਤੇ ਕਹਿਣ, ਅੰਤ ਨਾ ਕਰਨ ਦੇਣ। ਅੰਤ ਜਿਹੜਾ ਉਸ ਵਾਹਿਗੁਰੂ ਨੂੰ ਬੇਅੰਤ ਕਹਿਣਾ, ਇਹੀ ਉਸ ਵਾਹਿਗੁਰੂ ਦਾ ਅੰਤ ਲੈਣਾ, ਇਹੋ ਅੰਤ ਨਾ ਜਾਣਾ ਹੋਏ, ਬਹੁਤਾ ਗਈ ਹੈ ਬਹੁਤਾ ਹੋਏ। ਮਹਾਰਾਜ ਕਹਿੰਦੇ, ਬ੍ਰਹਮਾ ਵੀ ਅੰਤ ਨਹੀਂ ਪਾ ਸਕਿਆ। ਕਵਲ ਦੀ ਨਾਲੀ ਜੋ ਮਾਇਆ ਹੀ ਹੈ, ਜਿਸ ਤੋਂ ਜਨਮ ਹੋਇਆ, ਉਹਦਾ ਹੀ ਅੰਤ ਨਹੀਂ ਪਾ ਸਕਿਆ ਤੇ ਕੇਵਲ ਵਾਹਿਗੁਰੂ ਦਾ ਅੰਤ ਉਸਨੇ ਕੀ ਪਾਉਣਾ ਹੈ। ਇਹ ਗੋਬਿੰਦ ਲੋਕਾਂ ਨਾਲ ਗੁਰੂ ਨਾਨਕ ਸਾਹਿਬ ਦੇ ਵਿਚਾਰ ਚੱਲ ਰਹੇ। ਅੱਗੇ ਆਪ ਇਸ ਨੂੰ ਸਰਵਣ ਕਰੋ।
ਅਲਪ ਵਸਤ ਕਸ ਜਨੇ ਬਸਾਲਾ,
ਕਹਿੰਦੇ ਜਿਹੜੀ ਛੋਟੀ ਵਸਤੂ ਵੱਡੀ ਵਸਤੂ ਨੂੰ ਕਿਸ ਤਰ੍ਹਾਂ ਪੈਦਾ ਕਰ ਸਕਦੀ ਹੈ।
ਨਾਮੇ ਬੋਲੇ ਬੋਰੇ ਅਕਾਲਾ,
ਆਕਾਸ਼ ਬਾਣੀ ਦੁਆਰਾ ਸਾਧ ਸੰਗ ਜੀ ਬ੍ਰਹਮਾ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਵਾਜ਼ ਦਿੱਤੀ, ਕਿਹਾ ਸੀ ਬ੍ਰਹਮਾ ਹੰਕਾਰ ਨਾ ਕਰ। ਬ੍ਰਹਮਾ ਕਹਿੰਦਾ ਸੀ ਜਾ ਕਵਲ ਹੈ, ਨਾਲੀ ਹੈ ਜਾਂ ਮੈਂ ਹਾਂ ਜਾਂ ਪਾਣੀ ਹੈ, ਮੇਰੇ ਤੋਂ ਬਿਨਾਂ ਹੋਰ ਬ੍ਰਹਮ ਕੌਣ ਹੈ, ਰੱਬ ਕੌਣ ਹੈ ਰਚਣ ਵਾਲਾ। ਕਹਿੰਦੇ ਨਹੀਂ, ਇਸ ਨਾਲੀ ਮਾਇਆ ਤੋਂ ਹੀ ਤੇਰਾ ਜਨਮ ਹੋਇਆ। ਇਹ ਕਹਿੰਦਾ ਛੋਟੀ ਵਸਤੂ ਵੱਡੀ ਨੂੰ ਕਿਵੇਂ ਪੈਦਾ ਕਰ ਸਕਦੀ ਹੈ। ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਵਾਜ਼ ਦਿੱਤੀ, ਜਿਸ ਵੇਲੇ ਕਹਿੰਦੇ ਬ੍ਰਹਮਾ ਚੰਗੀ ਤਰ੍ਹਾਂ ਤੂੰ ਖੋਜ ਕਰੇਗਾ,
ਅਲਪ ਵਸਾਰ ਤਵੇ ਪਹਿਚਾਨ,
ਤੇ ਫਿਰ ਤੈਨੂੰ ਸਮਝ ਆ ਜਾਵੇਗੀ ਛੋਟੀ ਵਸਤੂ ਕਿਹੜੀ ਹੈ ਤੇ ਵੱਡੀ ਵਸਤੂ ਕਿਹੜੀ ਹੁੰਦੀ ਹੈ।
ਬ੍ਰਹਮਾ ਚਕਰਤ ਹੋਵਾ,
ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਕਾਸ਼ ਬਾਣੀ ਨੂੰ ਸੁਣ ਕੇ ਬ੍ਰਹਮਾ ਬਹੁਤ ਹੈਰਾਨ ਹੋਇਆ।
ਚਿੰਤਾ ਕਰਦ ਕਮਲ ਦਿਸ ਜੋ
ਬੜਾ ਸਾਧ ਸਾਂਝੀ ਫਿਕਰ ਕਰਦਾ ਕਰਦਾ, ਤੇ ਉਹ ਜਿਹੜਾ ਕਵਲ ਸੀ ਉਹਦੀ ਤਰਕ ਨੂੰ ਇਹਨੇ ਵੇਖਣਾ ਕੀਤਾ।
ਮੈਂ ਵਿਸਾਲ ਇਹ ਅਲਪ ਦਸਾਈ,
ਬ੍ਰਹਮਾ ਕਹਿੰਦਾ ਮੈਂ ਬਹੁਤ ਵੱਡਾ ਹਾਂ ਤੇ ਕਵਲ ਤੇ ਕਵਲ ਦੀ ਨਾਲੀ ਜਿਹੜੀ ਤਾਂ ਬਹੁਤ ਹੀ ਛੋਟੀ ਦਿਸਦੀ ਹੈ।
ਉਤਪਤ ਮਮ ਕਿਸ ਵਿਦ ਬਣ ਆਈ,
ਮੇਰੀ ਜਿਹੜੀ ਪਦਾਇਸ਼ ਉਤਪਤੀ ਹੈ ਇਸ ਤੋਂ ਕਿਸ ਤਰ੍ਹਾਂ ਬਣ ਸਕਦੀ ਹੈ।
ਬਹੁ ਚਿਤਵਤ ਅਸਰ ਦੇ ਵਿਚਾਰੀ,
ਬਹੁਤ ਸਾਰੀਆਂ ਸਾਧ ਸੰਗ ਜੀ ਚਿਤਵਨੀਆਂ ਕਰਦਿਆਂ ਚ ਬ੍ਰਹਮਾ ਨੇ ਆਪਣੇ ਹਿਰਦੇ ਚ ਵਿਚਾਰਿਆ,
ਸਹਾਰੀ
ਕਹਿੰਦਾ ਆਪਾਂ ਇਹਦੇ ਲੱਤ ਮਾਰ ਕੇ ਵੇਖਦੇ ਹਾਂ ਤੇ ਜੇ ਕਰਕੇ ਸਹਾਰ ਲਵੇ ਜਾਣਾਗਾ ਕਿ ਮੇਰੀ ਆਦਤ ਪੱਤੀ ਦਾ ਪਦਾਇਸ਼ ਦਾ ਕਾਰਨ ਹੈ ਮੁੰਡ ਹੈ।
ਟੁੱਟ ਗਇਓ ਜਾਦੀ ਸਮਝੋ ਬਾਦ,
ਤੇ ਜੇ ਕਰਕੇ ਕਵਲ ਮੇਰੀ ਲੱਤ ਮਾਰਨ ਦੇ ਨਾਲ ਟੁੱਟ ਗਿਆ ਤੇ ਮੈਂ ਸਾਰਾ ਇਸ ਨੂੰ ਵਿਅਰਥ ਸਮਝਾਂਗਾ।
ਹਰ ਵਿਚਾਰ ਤਦ ਲਾਤ ਪ੍ਰਹਾਰੀ,
ਇਹ ਵਿਚਾਰ ਕਰਦਿਆਂ ਕਰਦਿਆਂ ਸਾਧ ਸੰਗ ਜੀ ਬ੍ਰਹਮਾ ਨੇ ਕਵਲ ਤੇ ਕਵਲ ਦੀ ਨਾਲੀ ਦੇ ਲੱਤ ਮਾਰੇ।
ਕਮਲ ਦੁੱਤੀ ਤਬ ਮਾਰੀ,
ਜਿਸ ਵੇਲੇ ਕਵਲ ਨਾ ਹਿਲਿਆ ਤੇ ਦੂਜੀ ਲੱਤ ਇਸ ਨੇ ਫੇਰ ਮਾਰਨਾ ਕੀਤੇ।
ਪਰਿਓ ਤੇਹਕੇ ਮਦ ਜਾਈ,
ਕਹਿੰਦੇ ਉਹ ਕਵਲ ਦੀ ਨਾਲੀ ਦੇ ਵਿੱਚ ਹੀ ਸਾਧ ਸੰਗ ਜੀ ਬ੍ਰਹਮਾ ਜਿਹੜਾ ਸੀ ਡਿੱਗ ਪਿਆ।
ਨਾਲ ਮੈਂ ਠੌਰ ਨਾ ਪਾਈ,
ਨਾਲੀ ਵਿੱਚ ਹੀ ਘੁੰਮਦਾ ਜਾ ਰਿਹਾ ਤੇ ਕਿਤੇ ਟਿਕਣ ਵਾਸਤੇ ਖਾਣ ਵਾਸਤੇ ਜਗ੍ਹਾ ਹੀ ਨੀ ਮਿਲਦੀ। ਜਿਸ ਤਰ੍ਹਾਂ ਸਾਧ ਸੰਗ ਜੀ ਖੂਹ ਦਾ ਡੂੰਘਾ ਜਲ ਹੋਵੇ,
ਪਰੋਰ ਪਰ ਜਾਏ
ਖੂਹ ਦੇ ਜਾਂਦੇ ਤੇ ਆਪਾਂ ਘਿਰੋੜਾ ਸੁੱਟ ਦੇ ਦੋ ਤੇ ਉਹ ਜਿਵੇਂ ਥੱਲੇ ਨੂੰ ਜਾਂਦਾ, ਤੇ ਇਸ ਤਰ੍ਹਾਂ ਬ੍ਰਹਮਾ ਜਿਹੜਾ ਸੀ ਅੰਧੇਰੇ ਜਾ ਰਿਹਾ।
ਤਸਮੈਂ ਗਿਰ ਕੇ ਗਏ,
ਇਸ ਤਰ੍ਹਾਂ ਸਾਧ ਸੰਗ ਜੀ ਕਵਲ ਦੀ ਨਾਲੀ ਵਿੱਚ ਡਿੱਗ ਕੇ ਥੱਲੇ ਨੂੰ ਗਿਆ।
ਤੂੰ ਪਾਏ
ਕਿਤੋਂ ਵੀ ਥਾਂ ਜਿਹੜਾ ਸੀ ਇਸ ਨੂੰ ਟਿਕਣ ਵਾਸਤੇ ਪ੍ਰਾਪਤ ਨਹੀਂ ਹੋਇਆ।
ਚਲੋ ਜਾ ਚਿਰਕਾਲ ਬਤਾਵਾ,
ਚਿਰਕਾਲ ਸਾਧ ਸੰਗ ਜੀ ਜਾਂਦੇ ਜਾਂਦੇ ਨੇ ਥੱਲੇ ਨੂੰ ਬਤੀਤ ਕਰ ਦਿੱਤਾ।
ਠਹਿਰਨ ਥਾਂ ਨੇ ਕਹੂੰ ਨਾ ਪਾਵਾ,
ਠਹਿਰਨ ਵਾਸਤੇ ਸਾਧ ਸੰਗ ਜੀ ਥਾਂ ਜਿਹੜਾ ਸੀ ਟਿਕਾਣਾ ਕਿਤੇ ਵੀ ਪ੍ਰਾਪਤ ਨਹੀਂ ਹੋਇਆ।
ਸਿਰ ਉੱਪਰ ਕਦੀ ਨੀਚੇ,
ਕਦੇ ਉੱਤੇ ਸਿਰ ਹੋ ਜਾਂਦਾ ਲੱਤਾਂ ਥੱਲੇ, ਕਦੇ ਲੱਤਾਂ ਉੱਤੇ ਤੇ ਸਿਰ ਥੱਲੇ ਹੋ ਜਾਂਦਾ।
ਚਲੋ ਜਾ ਤੁਸੀਂ ਨਾਲੀ ਵਿਚੇ,
ਇਹ ਜਿਹੜੀ ਕਵਲ ਦੀ ਨਾਲੀ ਇਸ ਦੇ ਵਿੱਚ ਹੀ ਚੱਲਿਆ ਜਾ ਰਿਹਾ।
ਬੇਬਲ ਵੈ ਅਤ ਹੀ ਦੁੱਖ ਪਾਵਾ,
ਬਹੁਤ ਹੀ ਸਾਧ ਸੰਗ ਜੀ ਘਬਰਾ ਗਿਆ ਤੇ ਬੜਾ ਇਸਨੇ ਦੁੱਖ ਪਾਉਣਾ ਕੀਤਾ।
ਕੌਣ ਹੈ ਪਾਏ ਪਾਵਾ,
ਇਥੋਂ ਬਚਣ ਵਾਸਤੇ ਨਿਕਲਣ ਵਾਸਤੇ ਕੋਈ ਯਤਨ ਨਹੀਂ ਇਹਨੂੰ ਪ੍ਰਾਪਤ ਹੋਇਆ।
ਆਦ ਮਦ ਅੰਤ ਹਾਂ ਸਾਰੇ,
ਕਹਿੰਦਾ ਮੈਂ ਹੀ ਆਦ ਵਿੱਚ ਹਾਂ, ਮੈਂ ਹੀ ਮਦ ਵਿੱਚ ਹਾਂ ਤੇ ਮੈਂ ਹੀ ਅਖੀਰ ਦੇ ਵਿੱਚ ਹਾਂ, ਮੇਰੇ ਤੋਂ ਬਿਨਾਂ ਹੋਰ ਕੋਈ ਨੀ। ਇਸ ਹੰਕਾਰ ਵਿੱਚ ਬ੍ਰਹਮਾ ਆ ਗਿਆ ਸੀ।
ਪ੍ਰਥਮ ਗਰਭ ਤੇ ਬਚਨ ਉਚਾਰੇ,
ਪਹਿਲਾਂ ਤਾਂ ਸੰਗ ਜੀ ਹੰਕਾਰ ਦੇ ਨਾਲ ਇਸਨੇ ਬਚਨ ਕਹੇ ਸਨ।
ਸੋ ਸਭ ਗਰਭ ਗਏ ਤੇ ਉਰਤੇ,
ਇਹ ਸਾਰਾ ਜਿਹੜਾ ਹੰਕਾਰ ਸੀ ਬ੍ਰਹਮਾ ਦੇ ਹਿਰਦੇ ਦੇ ਵਿੱਚੋਂ ਚਲੇ ਗਿਆ।
ਮਾਏ ਸ਼ਰਮ ਜਬ ਗਿਰਗਾ ਤੁਰਤੇ,
ਤੇ ਜਿਸ ਵੇਲੇ ਮੁੜ ਤੋਂ ਹੀ ਸਾਧ ਸੰਗ ਜੀ ਡਿੱਗ ਪਿਆ ਕਵਲ ਦੀ ਨਾਲੀ ਵਿੱਚ, ਬਹੁਤ ਹੀ ਇਸਨੇ ਥਕਾਵਟ ਪਾਉਣਾ ਕੀਤੇ।
ਉਹ ਦੁਖਾਤਰ ਰੋਦਨ ਕਰਹੀ,
ਬੜਾ ਭਾਰੀ ਸਾਧ ਸੰਗ ਜੀ ਦੁਖੀ ਹੋਇਆ ਹੋਇਆ ਰੋਂਦਾ ਹੈ।
ਉਸਤ ਪ੍ਰਭ ਕੀ ਬੌਰ ਉਚਰਹੀ,
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਉਚਾਰਨ ਲੱਗ ਪਿਆ।
ਨਮੋ ਨਮੋ ਅਬ ਬਨਾਸੀ ਸਵਾਮੀ
ਆਉਂਦਾ ਟੁੱਟ ਗਈ ਕਹਿੰਦਾ ਨਮਸਕਾਰ ਹੋਵੇ ਨਮਸਕਾਰ ਹੋਵੇ ਹੇ ਨਾਸ ਤੋਂ ਰਹਿਤ ਮਾਲਕ ਵਾਹਿਗੁਰੂ ਪਰਮੇਸ਼ਰ
ਰੂਪ ਨਾ ਰੇਖਣਾ ਅੰਤਰ ਜਾਮੀ
ਆਪਦਾ ਕੋਈ ਆਕਾਰ ਨਹੀਂ ਕੋਈ ਮਸਤਕ ਰੇਖਾ ਨਹੀਂ ਤੁਸੀਂ ਅੰਤਰ ਜਾਮੀ ਸਰੂਪ ਹੋ ਇਹ ਪ੍ਰਸੰਗ ਵਿਚਾਰਨ ਲਈ ਇੱਕ ਅਲੰਕਾਰ ਵਰਤਿਆ ਹੈ ਜਿਸ ਤਰ੍ਹਾਂ ਨਾਭ ਕਵਲ ਤੇ ਬ੍ਰਹਮਾ ਉਪਜੇ ਵੇਦ ਪੜੇ ਮੁਖੰਡ ਸਵਾ ਅਸਲ ਵਾਸਤੇ ਜਿਹੜਾ ਕਵਲ ਕੀ ਹੈ ਕਵਲ ਪਰਮੇਸ਼ਰ ਆਪ ਹੈ ਇਸ ਵਾਸਤੇ ਸੰਸਾਰ ਸਰੋਵਰ ਨੂੰ ਉਹਦੇ ਵਿੱਚ ਕਵਲਵਾਨ ਪਰਮੇਸ਼ਰ ਨੂੰ ਕਿਹਾ ਹੈ ਤੇ ਇਸ ਵਾਸਤੇ ਆਸ਼ਾ ਕਵਲ ਅਨੁਰੂਪ ਤੇ ਇਹ ਜਿਹੜਾ ਸੰਸਾਰ ਸਰੋਵਰ ਹੈ ਇਹਦੇ ਵਿੱਚ ਕਵਲਵਾਨ ਪਰਮੇਸ਼ਰ ਜਿਹੜਾ ਸੋਭਾ ਪਾ ਰਿਹਾ ਹੈ ਇਸ ਲਈ ਕਵਲ ਜੋ ਵਾਹਿਗੁਰੂ ਹੈ ਉਹਦੀ ਨਾਲੀ ਕੀ ਹੈ ਮਾਇਆ ਜਿਹੜੀ ਹੈ ਇਸ ਵਾਸਤੇ ਜਿਹੜੀ ਮਾਇਆ ਹੈ ਉਸਦਾ ਅੰਤ ਜਿਹੜਾ ਸੀ ਬ੍ਰਹਮਾ ਨਹੀਂ ਪਾ ਸਕਿਆ ਇੱਕ ਅਲੰਕਾਰ ਵਰਤਿਆ ਹੈ ਕਵਲ ਵਾਹਿਗੁਰੂ ਦੇ ਜੋ ਨਾਲੀ ਮਾਇਆ ਹੈ ਔਰ ਮਾਇਆ ਸਰਲ ਹੋ ਕੇ ਬ੍ਰਹਮ ਸੰਸਾਰ ਨੂੰ ਬਣਾਉਂਦਾ ਹੈ ਤੇ ਇਸ ਵਾਸਤੇ ਹੁਣ ਬ੍ਰਹਮਾ ਉਸਦੀ ਮਾਇਆ ਵਿੱਚ ਇਤਨਾ ਡਿੱਗ ਪਿਆ ਤੇ ਅਖੀਰ ਹਉਮੈ ਟੁੱਟ ਗਈ ਜਦੋਂ ਅੰਤ ਨਹੀਂ ਪਾ ਸਕਿਆ ਹੁਣ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦਾ
ਪਰਮੇਸ਼ਵਰ ਕਰਤਾ
ਤੇ ਪਾਪਾਂ ਸੁਨਾਂ ਤੋਂ ਪਾਰ ਬ੍ਰਹਮ ਵਿਆਪਕ ਤੇ ਪਰਮ ਐਸ਼ ਵਿਭੂਤੀ ਵਾਲੇ ਤੇ ਸਾਰੇ ਸੰਸਾਰ ਨੂੰ ਕਰਤਾ ਬਣਾਉਣ ਵਾਲੇ
ਗੰਜਨ ਗਰਭ ਸਕਲ ਦੁੱਖ ਹਰਤਾ
ਆਪ ਗਰਭ ਹੰਕਾਰ ਨੂੰ ਗੰਜਨ ਕੱਟਣ ਵਾਲੇ ਹੋ ਤੇ ਸਾਰੇ ਦੁੱਖਾਂ ਨੂੰ ਨਾਸ ਕਰਨ ਵਾਲੇ ਹੋ
ਸ੍ਰੀ ਅਕਾਲ ਪੁਰਖ ਦੀਨ ਦਿਆਲਾ
ਤੇ ਸ੍ਰੀ ਸ਼੍ਰੋਮਣੀ ਹੋ ਤੇ ਕਾਲ ਤੋਂ ਰਹਿਤ ਹੋ ਤੇ ਗਰੀਬਾਂ ਦੇ ਉੱਤੇ ਦਿਆਲੂ ਸਰੂਪ ਹੋ
ਨਾਲ ਤੇ ਲੀਏ ਤਤਕਾਲਾ
ਵਾਹਿਗੁਰੂ ਪਰਮੇਸ਼ਰ ਨੇ ਜਿਸ ਵੇਲੇ ਬ੍ਰਹਮਾ ਨੇ ਬੇਨਤੀਆਂ ਕੀਤੀਆਂ ਤੇ ਆਪਣੀ ਮਾਇਆ ਰੂਪੀ ਨਾਲੀ ਦੇ ਵਿੱਚ ਇਸ ਨੂੰ ਕੱਢ ਲਿਆ
ਤੁਮ ਦੁਆਰ ਤੇ ਬਾਹਰ ਆਇਓ
ਇਹ ਜਿਹੜਾ ਗਾੜਾ ਸਾਧ ਸੰਜੀ ਅਗਿਆਨ ਦਾ ਹਨੇਰਾ ਸੀ ਤੇ ਇਸ ਦੇ ਵਿੱਚ ਬ੍ਰਹਮਾ ਜਿਹੜਾ ਸੀ ਬਾਹਰ ਆ ਗਿਆ
ਬੈਠ ਕਮਲ ਪਾਰੀ ਬਹੁ ਸੁਖ ਪਾਇਓ
ਤੇ ਫੇਰ ਕਮਲ ਆਸਣ ਦੇ ਉੱਤੇ ਬੈਠ ਕੇ ਇਸ ਨੇ ਬੜਾ ਭਾਰੀ ਸੁਖ ਪਾਉਣਾ ਕੀਤਾ
ਪ੍ਰਸੰਸਾ ਲੱਗਿਓ ਬਹੋਰੀ
ਤੇ ਫੇਰ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਉਸਤ ਕਰਨ ਲੱਗਾ
ਬੰਦ ਹੈ ਬਾਰ ਬਾਰ ਕਰ ਜੋਰੀ
ਦੋਵੇਂ ਹੱਥ ਜੋੜ ਜੋੜ ਕੇ ਨਮਸਕਾਰਾਂ ਕਰਦਾ ਹੈ
ਮੈਂ ਗੋਚਰੀ ਅਲਾਖੇ ਅਨੰਤਾ
ਬਾਰ ਬਾਰ ਸ਼ਾਸਤਰਾਂ ਕਰਕੇ ਅਗੰਮ ਹੋ ਤੇ ਗੋਚਰ ਇੰਦਰੀਆਂ ਦੇ ਵਿਸ਼ੇ ਹੋ ਸਦ ਮਨ ਕਰਕੇ ਅਲੱਖ ਹੋ ਤੇ ਅਨੰਤਾ ਅੰਤ ਪਾਉਣ ਤੋਂ ਰਹਿਤ ਹੋ
ਅਚੁੱਤ ਅਬੈ ਸ੍ਰੀ ਭਗਵੰਤਾ
ਤੇ ਅਚੁੱਤ ਅਵੇੜ ਨੂੰ ਆਪਣੀ ਪਦਵੀ ਤੋਂ ਗਿਰਦੇ ਨਹੀਂ ਤੇ ਅਬੈ ਅਨਾਸੀ ਸਰੂਪ ਹੋ ਤੇ ਇਸ ਵਾਸਤੇ ਬੇਅੰਤ ਸਰੂਪ ਹੋ ਅਨੰਤ ਤੋਂ ਰਹਿਤ ਹੋ ਭਗਵੰਤ ਭਗਵੰਤ ਖੱਟ ਭਗਾਂ ਸਪਨ ਸ੍ਰੀ ਸ਼੍ਰੋਮਣੀ ਹੋ
ਸਤ ਰੂਪ ਅਨੂਪ ਲੇਖਾ
ਤੇ ਆਪ ਸਤ ਨਾਸ ਤੋਂ ਰਹਿਤ ਹੋ ਅਰੂਪ ਆਕਾਰ ਤੋਂ ਰਹਿਤ ਹੋ ਅਨੂਪ ਬੇਮਿਸਾਲ ਹੋ ਅਲੇਖਾ ਲੇਖੇ ਤੋਂ ਰਹਿਤ ਹੋ
ਨਿਤ ਅਭੂਤੀ ਅਛੂਤ ਭੇਖਾ
ਸੱਚੇ ਪਾਤਸ਼ਾਹ ਨਿਤ ਸਰੂਪ ਹੋ ਤੇ ਅਭੂਤ ਅਸਚਰਜ ਸਰੂਪ ਹੋ ਤੱਤਾਂ ਤੋਂ ਰਹਿਤ ਹੋ ਅਛੂਤ ਤੇ ਛੋਣ ਤੋਂ ਰਹਿਤ ਹੋ ਭੇਖਾਂ ਤੋਂ ਰਹਿਤ
ਹੋ ਭਰਮ ਅਦਵੈਤੀ ਅਨਾਸਾ
ਤੇ ਕਰਮਾਂ ਤੋਂ ਰਹਿਤ ਹੋ ਭਰਮਾਂ ਤੋਂ ਰਹਿਤ ਹੋ ਦਵੈਤ ਤੋਂ ਰਹਿਤ ਹੋ ਨਾਸ ਤੋਂ ਰਹਿਤ ਹੋ
ਮੈਂ ਅਨਾਦੀ ਸੁਤੇ ਪ੍ਰਕਾਸ਼ਾ
ਭੈ ਤੋਂ ਰਹਿਤ ਹੋ ਤੇ ਤੇਰਾ ਆਦ ਉਤਪੱਤੀ ਕੋਈ ਨੀ ਉਹਨੂੰ ਕਹਿੰਦੇ ਅਨਾਦ ਜਿਸ ਦੀ ਉਤਪੱਤੀ ਕੋਈ ਨਾ ਹੋਵੇ ਅਨ ਆਦ ਆਦ ਉਤਪੱਤੀ ਤੋਂ ਅਨ ਰਹਿਤ ਹੋ ਤੇ ਸੁਤੇ ਪ੍ਰਕਾਸ਼ਾ ਸੁਤੇ ਪ੍ਰਕਾਸ਼ ਰੂਪ ਹੋ ਤੈਨੂੰ ਕਿਸੇ ਨੇ ਪ੍ਰਕਾਸ਼ਿਆ ਨਹੀਂ ਹੈ ਬਾਕੀ ਰਚਨਾ ਤੈਂ ਸਾਰੀ ਪ੍ਰਕਾਸ਼ੇ ਆ ਇਸ ਵਾਸਤੇ ਤੈਨੂੰ ਕਿਸੇ ਨੇ ਪ੍ਰਕਾਸ਼ਿਆ ਨਹੀਂ ਤੂੰ ਆਪਣੇ ਆਪ ਤੋਂ ਹੀ ਪ੍ਰਕਾਸ਼ ਰੂਪ ਹਾਂ ਇਸ ਵਾਸਤੇ ਆਪਣੇ ਆਪ ਤੋਂ ਹੀ ਬਣਿਆ ਹੈ ਤੈਨੂੰ ਕਿਸੇ ਨੇ ਬਣਾਇਆ ਨਹੀਂ ਹੈ
ਰੇਖ ਨਾ ਰੰਗ ਨਾ ਮੋਹ ਨਾ ਮਾਇਆ
ਆਪਦੇ ਅੰਦਰ ਮਸ਼ਕਾ ਸ਼ਰੇਖਾ ਨਹੀਂ ਹੈ ਤੇ ਕੋਈ ਸਿਆਮ ਆਦ ਰੰਗ ਨਹੀਂ ਤੇ ਮਾਇਆ ਦਾ ਮੋਹ ਨਹੀਂ ਹੈ
ਅਜੇ ਅਜਨਮਾ ਅਜਰ ਅਜਾਇਆ
ਅਜੈ ਇਸ ਵਾਸਤੇ ਜਿੱਤਣ ਤੋਂ ਰਹਿਤ ਹੈ ਅਜਨਮਾ ਜਨਮ ਤੋਂ ਰਹਿਤ ਹੋ ਤੇ ਅਜਾਰ ਜਰ ਵਡੇਪੇ ਨੂੰ ਕਹਿੰਦੇ ਨੇ ਵਡੇਪੇ ਤੋਂ ਰਹਿਤ ਹੋ ਅਜਾਇਆ ਅਜਾਇਆ ਦਾ ਅਰਥ ਹੈ ਤੇ ਇਸ ਵਾਸਤੇ ਤੁਸੀਂ ਜਨਮ ਤੋਂ ਰਹਿਤ ਹੋ ਤੇ ਜਾ ਅਜਾ ਇਸਤਰੀ ਤੋਂ ਰਹਿਤ ਹੋ ਨਿਰਗੁਣ ਸਰੂਪ
ਸਭ ਦੂਰ ਸਭਨ ਅਤਿ ਪਾਸਾ
ਸਾਰਿਆਂ ਤੋਂ ਦੂਰ ਹੋ ਤੇ ਸਾਰਿਆਂ ਦੇ ਹਮੇਸ਼ਾ ਵਾਸਤੇ ਪਾਸ ਵੀ ਹਾਂ
ਸਦਾ ਅਲੇਪ ਸਰਬ ਮੈਂ ਬਾਸਾ
ਸਦਾ ਤੁਸੀਂ ਮੋਹ ਮਮਤਾ ਤੋਂ ਨਿਰਲੇਪ ਹੋ ਤੇ ਸਾਰਿਆਂ ਦੇ ਤੁਹਾਡਾ ਆਤਮਾ ਸਰੂਪ ਹੋ ਕੇ ਵਾਸ ਹੈ
ਨੇਤ ਨੇਤ ਨੇਤੀ ਅਪਰਿਆ ਪਾਰਾ
ਤੇ ਨੇਕ ਕਹਿੰਦੇ ਨੇ ਨਹੀਂ ਆਉਂਦਾ ਤਾਂ ਸਥੂਲ ਰਚਨਾ ਕਰਕੇ, ਨਹੀਂ ਆਉਂਦਾ ਤਾਂ ਸੂਖਸ਼ਮ ਰਚਨਾ ਕਰਕੇ, ਨਾ ਇਤੀ ਕਾਰਨਾ ਨਾ ਇਤੀ ਕਾਰਜਾ ਨਾ ਇਤੀ ਸੂਖਸ਼ਮਾ ਨਾ ਇਤੀ ਅਸਥੂਲਾ। ਇਸ ਵਾਸਤੇ ਨੇਤ ਨੇਤ ਬੇਅੰਤ ਬੇਅੰਤ ਹੋ, ਨਿਤ ਹਮੇਸ਼ਾ ਰਹਿਣ ਵਾਲੇ ਅਪਰਾ ਅਪਾਰਾ, ਇਹ ਸਾਰੀ ਪ੍ਰਕਿਰਤੀ ਉਰੇ ਹੈ ਤੇ ਤੁਹਾਡਾ ਸਰੂਪ ਜਿਹੜਾ ਪ੍ਰਕਿਰਤੀ ਤੋਂ ਅਪਾਰ ਪਰੇ ਹੈ।
ਸਹਸਰਨਾਮ ਅਸੀਂ ਬਦਨੇ ਉਚਾਰਾ,
ਸਹਸਰ ਦਾ ਅਰਥ ਆ ਹਜ਼ਾਰ ਨਾਮ ਜਿਹੜਾ ਸੀ ਬ੍ਰਹਮਾ ਨੇ ਵਾਹਿਗੁਰੂ ਪਰਮੇਸ਼ਰ ਦੇ ਉਸ ਦੇ ਵਿੱਚ ਉਚਾਰਨ ਕੀਤਾ, ਇਹਨੂੰ ਸਹਸਰ ਨਾਮਾ ਕਹਿੰਦੇ ਨੇ।
ਬਾਣੀ ਪਨ ਹੋਈ,
ਸਾਂਝੀ ਆਕਾਸ਼ ਵਿੱਚੋਂ ਵਾਹਿਗੁਰੂ ਦੀ ਆਵਾਜ਼ ਹੋਈ,
ਇੱਕ ਦਰਜੀ ਮਦਰੀ ਜਿਉਂ ਸੋਈ,
ਜਿਸ ਤਰ੍ਹਾਂ ਬੱਦਲ ਦੀ ਸਾਧ ਸਾਂਝੀ ਮਿੱਠੀ ਗੱਜ ਆਵਾਜ਼ ਹੁੰਦੀ, ਇਸ ਤਰ੍ਹਾਂ ਮਿੱਠੀ ਆਵਾਜ਼ ਹੋਈ।
ਗੋਰਾ ਤਪ ਕਰੀ ਤਪ ਕਰੀ ਤਪ ਕਰ ਹੋ,
ਕਹਿੰਦੇ ਬ੍ਰਹਮਾ ਤਪ ਕਰ ਤਪ ਕਰ ਤਪ ਕਰ,
ਬਾਰਿਓ ਤੀਨਾ
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਵਚਨ ਕੀਤੇ,
ਰਚਨੇ ਕੀ ਸ਼ਕਤ ਹੋਵੇ,
ਫੇਰ ਤੇਰੇ ਅੰਦਰ ਜਗ ਦੇ ਰਚਨਾ ਦੀ ਜਿਹੜੀ ਹੈ ਰਚਨ ਦੀ ਸ਼ਕਤੀ ਹੋਵੇਗੀ।
ਰਚੋ ਬਹੋਰ ਪ੍ਰਵੀਨਾ,
ਇਹ ਸਿਆਣੇ ਬ੍ਰਹਮਾ ਫੇਰ ਤੂੰ ਸੰਸਾਰ ਦੀ ਰਚਨਾ ਕਰ ਸਕਦਾ ਹੈ।
ਚੌਪੀ ਬੈਠ ਕੀ ਉਹ ਤਪ ਤਿਰਕਾਲਾ,
ਬ੍ਰਹਮਾ ਨੇ ਫਿਰ 10,000 ਵਾਰ ਸਾਲ ਸਾਂਝੀ ਤਪੱਸਿਆ ਜਿਹੜੀ ਸੀ ਕੀਤੀ ਹੈ,
ਮਾਏ ਸ਼ਕਤ ਜਗ ਰਚੋ ਵਸਾਲਾ,
ਸ਼ਕਤੀ ਨੂੰ ਪਾ ਕੇ ਸੰਸਾਰ ਦੇ ਰਚਨ ਦੀ ਸ਼ਕਤੀ ਅੰਦਰ ਆਵੇ।
ਗੁਰੂ ਕਹੇ ਸੁਣੋ ਹਰ ਸੰਤੀ,
ਗੁਰੂ ਨਾਨਕ ਸਾਹਿਬ ਜੀ ਉਹਨਾਂ ਵਾਹਿਗੁਰੂ ਦੇ ਸੰਤ ਗੋਬਿੰਦ ਲੋਕਾਂ ਦੇ ਨਾਲ ਵਿਚਾਰ ਕਰਦੇ, ਕਹਿੰਦੇ ਸੁਣੋ ਇਹ ਮਹਾਂਪੁਰਸ਼
ਕਮਲਾ ਕੰਤ,
ਕਹਿੰਦੇ ਇਸ ਤਰ੍ਹਾਂ ਦੇ ਉਹ ਵਾਹਿਗੁਰੂ ਪਰਮੇਸ਼ਰ ਨੇ ਤੇ ਕਮਲਾ ਲਕਸ਼ਮੀ ਮਾਇਆ ਦੇ ਪਤੀ,
ਦੋਰਾ ਜੇ ਕੋ ਅੰਤ ਨਾ ਜਾਣੇ ਹੋ,
ਜਿਸ ਵਾਹਿਗੁਰੂ ਪਰਮੇਸ਼ਰ ਦਾ ਅੰਤ ਨਹੀਂ ਜਾਣਿਆ ਜਾਂਦਾ,
ਵਧਾਤਾ ਦੇਖੀ
ਵਧਾਤਾ ਕਰਮ ਅਨੁਸਾਰ ਫਲ ਵਰਦਾਤਾ ਸਾਰਿਆਂ ਨੂੰ ਦੇਖ ਰਿਹਾ,
ਹਮ ਕਲਯੁਗ ਕੇ ਮਨ ਜੀ ਕਿਆ,
ਕਹਿੰਦੇ ਅਸੀਂ ਕਲਯੁਗ ਦੇ ਦੁਸ਼ ਜੀਵ ਕੀ ਹਾਂ ਉਸਦੇ ਸਾਹਮਣੇ,
ਲੱਗ ਸਕੀ ਜੋ ਅਲੇਖੀ,
ਤੇ ਜੇ ਕਰਕੇ ਉਸ ਅਲੇਖ ਲੇਖੇ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਨੂੰ ਸਮਝ ਸਕੀਏ,
ਚੌਪੀ ਤੇ ਕੇ ਸੰਗ ਲੱਗੀ ਮਮ ਪ੍ਰੀਤੀ,
ਕਹਿੰਦੇ ਐ ਗੋਬਿੰਦ ਲੋਕੋ ਉਸ ਵਾਹਿਗੁਰੂ ਦੇ ਨਾਲ ਸਾਡੀ ਪ੍ਰੀਤੀ ਜੁੜੀ ਹੋਈ ਹੈ,
ਮੈਂ ਬਸੋ ਨਿਰੰਤਰ ਨੀਤੀ,
ਦਿਨ ਰਾਤ ਹਮੇਸ਼ਾ ਸਾਡੇ ਹਿਰਦੇ ਚ ਵਾਹਿਗੁਰੂ ਵਸਿਆ ਹੋਇਆ,
ਮੈਂ ਸੇਵ ਜੇ ਸੇਵ ਸਨਕਾਦ ਕੀ,
ਜਿਸ ਵਾਹਿਗੁਰੂ ਦੀ ਸ਼ਿਵਜੀ ਤੇ ਉਹਦੇ ਚਾਰੇ ਸੰਤ ਸਨਾਤਨ ਸਨਾਤਨ ਸੰਤ ਕੁਮਾਰ ਨਾਰਦ ਦੇ ਸਾਰੇ ਉਸਦੀ ਭਗਤੀ ਕਰਦੇ, ਬ੍ਰਹਮਾ ਦੇ ਪੁੱਤਰ
ਨੇਤ ਨੇਤ ਨਿਤ ਕਹਿ ਬ੍ਰਹਮਾਦ ਕੀ,
ਤੇ ਜਿੰਨੇ ਵੀ ਬ੍ਰਹਮਾ ਆਦਿਕ ਨੇ ਵਿਸ਼ਨੂੰ ਤੇ ਸ਼ਿਵ ਜੀ ਸਭ ਉਸ ਨੂੰ ਬੇਅੰਤ ਬੇਅੰਤ ਕਹਿੰਦੇ ਨੇ।
ਪ੍ਰਾਣੇ ਧਾਰੀ ਸੋ ਕੀਏ ਮਨ ਮਾਹੀ,
ਅਸੀਂ ਉਸ ਵਾਹਿਗੁਰੂ ਨੂੰ ਆਪਣੇ ਪ੍ਰਾਣਾਂ ਦਾ ਆਸਰਾ ਬਣਾਇਆ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ। ਅੱਠੇ ਪੈਰ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਾਨੂੰ ਭੁੱਲਦਾ ਨਹੀਂ,
ਸੰਤ ਸੰਤ ਚੇਤੀ ਬੋਹਰ ਖਾਨੇ,
ਜਿਹੜੇ ਗੋਬਿੰਦ ਲੋਕ ਸੀ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਬੜੇ ਪ੍ਰਸੰਨ ਹੋਏ,
ਧੰਨ ਧੰਨ ਪਨ ਧੰਨ ਬਖਾਨੇ,
ਮਹਾਰਾਜ ਤੁਸੀਂ ਧੰਨ ਹੋ ਇਸ ਤਰ੍ਹਾਂ ਕਹਿਣ ਲੱਗ ਪਏ,
ਮੁਕਤ ਦਾਨ ਦਾ ਬਚਨ ਤੁਮਾਰੇ,
ਮੁਕਤੀ ਦਾ ਦਾਨ ਦੇਣ ਵਾਲੇ ਆਪ ਜੀ ਦੇ ਬਚਨ ਮੰਨ,
ਇੱਕ ਸੰਸੇ ਔਰ ਹਮਾਰੇ,
ਮਹਾਰਾਜ ਇੱਕ ਸਾਡੇ ਅੰਦਰ ਸ਼ੰਕਾ ਸਵਾਲ ਹੋਰ ਹੈ, ਮਹਾਰਾਜ ਜਿਹੜੇ ਸਾਡੇ ਨੇਤਰ ਵੇਖਦੇ ਆ ਨਾ ਸੰਸਾਰ ਨੂੰ, ਤੇ ਨੇਤਰਾਂ ਦੇ ਅੰਦਰ ਦੇਖਣ ਵਾਲੀ ਕਿਹੜੀ ਵਸਤੂ ਹੈ,
ਦੇਖੇ ਕੌਣ ਰਹਿਤ ਜਨਮਾਹੀ,
ਕਹਿੰਦੇ ਨੇ ਕਿਹੜਾ ਨੇਤਰਾਂ ਵਿੱਚ ਕੌਣ ਦੇਖਦਾ ਹੈ, ਤੇ ਇਸ ਵਾਸਤੇ ਇਹਨਾਂ ਨੇਤਰਾਂ ਵਿੱਚ ਕੌਣ ਰਹਿੰਦਾ, ਕਿਹੜੀ ਵਸਤੂ ਹੈ ਜਿਹੜੀ ਨੇਤਰਾਂ ਵਿੱਚ ਸੰਸਾਰ ਨੂੰ ਵੇਖ ਰਹੀ ਹੈ,
ਇਸ ਪ੍ਰਕਾਰ ਜੋ ਸਰਬ ਵਸਾਰਾ,
ਇਸ ਤਰ੍ਹਾਂ ਜਿਹੜਾ ਸਾਰੇ ਸੰਸਾਰ ਦਾ ਵਸਾਰਾ ਹੈ,
ਦੇਖ ਲੈ ਜੋ ਕਹੋ ਵਿਚਾਰਾ,
ਤੇ ਜਿਹੜਾ ਇਸ ਨੂੰ ਇਸ ਵਾਸਤੇ ਦੇਖ ਲੈਂਦਾ ਹੈ, ਕਿਹੜੀ ਵਸਤੂ ਇਸ ਨੂੰ ਦੇਖ ਲੈਂਦੀ ਹੈ ਤੇ ਉਹ ਵਿਚਾਰ ਦੱਸੋ, ਨੇਤਰਾਂ ਦੇ ਵਿੱਚ ਦੇਖਣ ਵਾਲੇ ਸੰਸਾਰ ਨੂੰ ਕਿਹੜੀ ਵਸਤੂ ਹੈ,
ਉਸ ਨੂੰ ਗਿਆਤਾ ਮਿਲੇ ਨਯਾਨੀ,
ਆਪ ਜੀ ਵਰਗਾ ਗਿਆਨਵਾਨ ਸਾਨੂੰ ਹੋਰ ਨਹੀਂ ਕੋਈ ਮਿਲ ਸਕਦਾ,
ਪਾਦਤੀ ਕਹੋ ਗੁਣਖਾਨੀ,
ਪਾਕਿਸਤਾਨ ਜੀ ਸ਼ਬਦ ਦੀ ਦੂਜੀ ਪੌੜੀ ਜਿਹੜੀ ਸੀ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੇ,
ਰਬ ਸਾਸੀ ਦੀਪਕ ਜਾ ਕੇ ਤਿਰਭਵਨ,
ਹਾਂਜੀ ਏਕਾ ਜੋਤ ਮਰਾਰ, ਕਹਿੰਦੇ ਨੇ ਕਿ ਤਿੰਨਾਂ ਭਵਨਾਂ ਦੇ ਵਿੱਚ ਜੇ ਸਿੱਖ ਮਰਾਰੀ ਵਾਹਿਗੁਰੂ ਪਰਮੇਸ਼ਰ ਦੀ ਜੋਤ ਕੰਮ ਕਰ ਰਹੀ ਹੈ, ਉਹੀ ਜੋਤ ਨੇਤਰਾਂ ਦੇ ਪਿੱਛੇ ਕੰਮ ਕਰ ਰਹੀ ਹੈ, ਉਹਦੇ ਨਾਲ ਸਾਡੇ ਨੇਤਰ ਵੇਖਦੇ ਆ, ਤੇ ਉਸੇ ਜੋਤ ਦਾ ਹੀ ਚੰਦਰਮਾ ਤੇ ਸੂਰਜ ਦੇ ਅੰਦਰ ਪ੍ਰਕਾਸ਼ ਹੈ, ਦੋ ਦੀਵੇ ਚੰਦ ਤੇ ਸੂਰਜ ਪ੍ਰਕਾਸ਼ ਰਹੇ ਨੇ, दो दीवे साडे एक एक पिंड दे सज्जा ते खब्बा नेत्र प्रकाश रहे ने उस जोत दे प्रकाश करके ही ए नेत्र संसार नू वेख रहे हन
गुरमुख ऐसो ऐस निर्मल
जड़े भाई गुरमुख हो जाते दिन रात उन्हां दे जीवन उज्जल हो जाते हैं
मनमुख रहने आधारी
ते जड़े मनमुख बंदे वाहिगुरु तो ते उन्हां दी अवस्था विच अज्ञान दा अंधेरा बनिया रहिंदा ते ओ इस गल नू नहीं समझ सकदे गुरु नानक देव महाराज कहते हैं महापुरशो सुनो
चंद सूरज मैं ज्योति जो अही
जो चंद्रमा ते सूरज दे अंदर प्रकाश है
जिते जग मैं होती उजाला
जिस ज्योत तो ही सारे संसार जा जिस चंद्रमा ते सूरज तो प्रकाश हो रहा संसार विच
ईश्वर की लखो मसाला
चंद ते सूरज दे अंदर भी ईश्वर दी ज्योत है सज्जे ते खब्बे नेत्र दे अंदर भी वाहिगुरु दी ज्योत है
दई जो दीपक जग कीने
ते वाहिगुरु परमेश्वर ने अपनी ज्योत दा प्रकाश दे के चंद ते सूरज दीवे बनाए हन
दीपक ज्योति सर्व घट कीने
ओही जिहड़ी ज्योत है सारयां दे शरीर ते हिरदयां दे विच प्रकाश रही है जिस नूं आत्मा चेतन सत्ता ते रूह कहिंदे हां
जिस ते नैन नदरी आवै
उस जोत करके ही नेत्रां द्वारा सत संगी संसार निगाह विच आ रहा है
सब घट प्रभु की जोत रहावै
सारयां घट शरीरां दे विच उस वाहिगुरु परमेश्वर दी आत्म ज्योति रहिंदी है
होए जे गुरमुखी जाने तब ही
जिहड़े गुरमुख हुंदे ने ओह वाहिगुरु परमेश्वर दी जोत नूं गुरु दी कृपा द्वारा अनुभव कर लैंदे
आ कर ओह राम घट सब ही
ਉਹ ਕਹਿੰਦੇ ਨੇ ਕਿ ਉਹ ਰਾਮ ਵਾਹਿਗੁਰੂ ਪਰਮੇਸ਼ਰ ਸਾਰਿਆਂ ਨੂੰ ਘਟਾਂ ਦੇ ਵਿੱਚ ਰੰਗ ਰਿਹਾ ਵਿਆਪਕ ਹੋ ਰਿਹਾ
ਤਵੇ ਨਾ ਮਨਮੁਖ ਮੁਕਤ ਪਛਾਣਾ ਹੈ
ਤੇ ਜਿਹੜੇ ਵਾਹਿਗੁਰੂ ਤੋਂ ਮਨਮੁਖ ਬੇਮੁਖ ਨੇ ਤੇ ਮੁਕਤ ਬੇਸਮਝ ਨੇ ਉਹ ਕਦੇ ਵੀ ਇਸ ਗੱਲ ਨੂੰ ਨਹੀਂ ਪਹਿਚਾਣਦੇ
ਸਤਨਾਮ ਜੇ ਨਹੀਂ ਬਖਾਨਾ ਹੈ
ਜਿਹੜੇ ਸਤਨਾਮ ਵਾਹਿਗੁਰੂ ਪਰਮੇਸ਼ਰ ਦਾ ਜਾਪ ਨਹੀਂ ਕਰਦੇ
ਉਹ ਤਿਮਰ ਮੈਂ ਅੰਧੇ ਸੋਈ
ਉਹ ਜਿਹੜਾ ਮੋਹ ਦਾ ਅੰਧੇਰਾ ਹੈ ਤੇ ਇਸ ਦੇ ਵਿੱਚ ਉਹਨਾਂ ਦੇ ਨੇਤਰ ਅੰਧਲੇ ਹੋਏ ਪਏ ਨੇ
ਮਾਰਗ ਨਾ ਜਾਣੇ ਓਈ
ਉਹ ਵਾਹਿਗੁਰੂ ਪਰਮੇਸ਼ਰ ਦੀ ਭਾਉ ਭਗਤੀ ਦੇ ਰਸਤੇ ਨੂੰ ਨਹੀਂ ਜਾਣਦੇ
ਕਰ ਸੰਗ ਗਿਰਾਪਨ ਪ੍ਰਾਹੀ
ਸਾਹਿਬ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਫਿਰ ਮਹਾਂਪੁਰਸ਼ਾਂ ਨੇ ਇਸ ਤਰ੍ਹਾਂ ਸਵਾਲ ਕੀਤਾ
ਅੰਧੇ ਪਏ ਨੈਣ ਜਨ ਨਾਹੀ
ਕਹਿੰਦੇ ਮਹਾਰਾਜ ਜਿਨ੍ਹਾਂ ਦੇ ਨੇਤਰ ਨਹੀਂ ਤੇ ਉਹ ਸੰਸਾਰ ਵਿੱਚ ਕਹਿੰਦੇ ਅੰਧੇ ਹੋ ਜਾਂਦੇ ਆ
ਚੰਦ ਸੂਰਜ ਨਾ ਦੇਖੇ ਸੋਈ
ਤੇ ਉਹ ਚੰਦ ਤੇ ਸੂਰਜ ਨੂੰ ਨਹੀਂ ਵੇਖ ਸਕਦੇ
ਜਗਮੈਂ ਪਿੱਛੇ ਭਲੇ ਸਭ ਕੋਈ
ਤੇ ਜਿਨ੍ਹਾਂ ਦੇ ਨੇਤਰ ਹੁੰਦੇ ਨੇ ਤੇ ਉਹ ਤਾਂ ਬਾਈ ਸੰਸਾਰ ਨੂੰ ਮਹਾਰਾਜ ਚੰਗੀ ਤਰ੍ਹਾਂ ਵੇਖ ਲੈਂਦੇ ਆ
ਜਨੋ ਚਿਣਕੀ ਜੋਤ ਜੇ ਆਹੀ
ਉਹਨਾਂ ਦੇ ਨੇਤਰਾਂ ਦੀ ਜਿਹੜੀ ਜੋਤ ਹੈ
ਤੂੰ ਕਹੀਏ ਸੁਨਕਾਰੀ ਗੁਰਪ੍ਰਾਹੀ
ਤੇ ਉਸ ਜੋਤ ਬਾਰੇ ਆਪ ਦੱਸੋ ਤੇ ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਾਹੀ ਉਚਾਰਨ ਕਰਦੇ ਨੇ
ਸਿੱਧ ਸਮਾਧ ਕਰੇ ਨਿਤ ਝਗੜਾ
ਤੇ ਮਹਾਰਾਜ ਕਹਿੰਦੇ ਸਿੱਧ ਜਿਹੜੇ ਸਮਾਧੀਆਂ ਲਾ ਲਾ ਕੇ ਤੇ ਹਮੇਸ਼ਾ ਹੀ ਝਗੜਾ ਵਿਚਾਰ ਕਰਦੇ ਆ
ਦੋ ਲੋਚਨ ਕਿਆ ਹੈ
ਜੋ ਦੋ ਨੇਤਰਾਂ ਦੇ ਪਿੱਛੇ ਹੈ ਤੇ ਇਸ ਵਾਸਤੇ ਕਿਹੜੀ ਚੀਜ਼ ਕੰਮ ਕਰ ਰਹੀ ਹੈ ਤੇ ਜਿਸ ਕਰਕੇ ਦੋਵੇਂ ਨੇਤਰ ਵੇਖਦੇ ਜਾਂ ਦੋ ਨੇਤਰਾਂ ਵਿੱਚ ਕਿਹੜੀ ਚੀਜ਼ ਵੇਖਣ ਵਾਲੀ ਹੈ
ਅੰਤਰ ਜੋ ਸ਼ਬਦ ਤੁਮ ਜਾਗੈ
ਤੇ ਮਹਾਰਾਜ ਕਹਿੰਦੇ ਜੇ ਕਰਕੇ ਸ਼ਬਦ ਦੇ ਧੁਨ ਉਚਾਰਨ ਦੇ ਨਾਲ ਹੀ ਤੇ ਉਹ ਜਿਹੜੀ ਜੋਤ ਹੈ ਅੰਦਰ ਜਾਗੈ ਪ੍ਰਗਟ ਹੁੰਦੀ ਹੈ
ਸਤਿਗੁਰ ਝਗੜ ਨਵੇਰਾ
ਸਤਿਗੁਰ ਮਹਾਰਾਜ ਜੀ ਇਸ ਝਗੜੇ ਨੂੰ ਨਵੇੜ ਦਿੰਦੇ ਨੇ ਤੇ ਅੰਦਰੇ ਫਿਰ ਅਨਾਹਤ ਦੀ ਧੁਨ ਜਿਹੜੀ ਦਸਵੇਂ ਦੁਆਰ ਦੇ ਸਰਵਣ ਕਰਨ ਲੱਗ ਪੈਂਦਾ
ਕਾਪੀ ਆਗੇ ਸਦਾ ਝਗੜ ਇਹੋ ਭਇਓ
ਕਹਿੰਦੇ ਅੱਗੇ ਵੀ ਇਸ ਤਰ੍ਹਾਂ ਇਹ ਝਗੜਾ ਚੱਲਦਾ ਰਿਹਾ
ਸਿੱਧ ਸਾਧ ਸਭਨ ਨੇ ਕੀਓ
ਤੇ ਜਿੰਨੇ ਸਿੱਧ ਸਨ ਤੇ ਸਾਧੂ ਲੋਕ ਸੀ ਸਾਧਕ ਜਗਿਆਸੂ ਸਾਰਿਆਂ ਨੇ ਕੀਤਾ
ਨੇਤਰਨ ਵਿਖੇ ਚਾਮ ਕੈ ਪਾਣੀ
ਇਹ ਜਿਹੜੇ ਸਾਡੇ ਨੇਤਰ ਨੇ ਜਾਂ ਇਹਨਾਂ ਵਿੱਚ ਚਮੜਾ ਹੈ ਜਾਂ ਮਿੰਝ ਹੈ ਜਾਂ ਪਾਣੀ ਹੈ
ਸਭ ਜਾਣਤ ਇਹ ਬਾਤ ਨਿਸ਼ਾਨੀ
ਤੇ ਸਾਰੇ ਇਸ ਗੱਲ ਨੂੰ ਸਮਝਦੇ ਇਹ ਜਿਹੜੀ ਗੱਲ ਕਿਸੇ ਤੋਂ ਲੁਕੀ ਛੁਪੀ ਨਹੀਂ
ਜਿਨ ਮੈਂ ਦੇਖਤ ਵਸਤ ਸੋ ਕਿਆ ਹੈ
ਨੇਤਰਾਂ ਦੇ ਦੇਖਣ ਵਾਲੀ ਵਸਤੂ ਕਿਹੜੀ ਹੈ
ਅੱਗੇ ਇਉਂ ਹੀ ਝਗੜਾ ਕੀਆ ਹੈ
ਅੱਗੇ ਪਹਿਲਾਂ ਤੋਂ ਇਸ ਤਰ੍ਹਾਂ ਦੀ ਵਿਚਾਰ ਜਿਹੜੀ ਸਿੱਧਾਂ ਸਾਧਾਂ ਦੇ ਚੱਲਦੀ ਆਈ ਹੈ
ਮੈਂ ਜਾਣਿਓ ਇਹ ਰਿਖਣਾ ਮਨੀਸ਼ਵਰੀ
ਇਸ ਵਾਸਤੇ ਰਿਸ਼ੀਆਂ ਤੇ ਮੁਨੀਆਂ ਨੇ ਇਸ ਗੱਲ ਨੂੰ ਨਹੀਂ ਸਮਝਿਆ
ਸਿੱਧ ਸਾਧ ਜੇ ਬਹੁਤ ਤਪੀਸ਼ਵਰ
ਸਿੱਧ ਸਨ ਸਾਧੂ ਸਨ ਤੇ ਬਹੁਤ ਤਪਦੇ ਵੱਡੇ ਤਪੀ ਸਨ
ਸਤਿਗੁਰ ਬਿਨਾਂ ਨ ਜਾਣਤ ਕੋਈ
ਮਹਾਰਾਜ ਕਹਿੰਦੇ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਉਸ ਜੋਤ ਦੀ ਅਨੁਭਵਤਾ ਨਹੀਂ ਹੁੰਦੇ।
ਅੰਤਰ ਵਸਤੀ ਪਿਖਤ ਹੈ ਜੋਈ,
ਜਿਹੜੀ ਅੰਦਰਲੀ ਵਸਤੂ ਨੇਤਰਾਂ ਦੀ ਉਹ ਕਿਹੜੀ ਦੇਖਣ ਵਾਲੀ ਹੈ।
ਅੰਤਰ ਉਰ ਕੇ ਜਾਗਤ ਜੋਤੀ,
ਸਾਡੇ ਸਾਰਿਆਂ ਦੇ ਹਿਰਦੇ ਦੇ ਅੰਦਰ ਤੇ ਉਹ ਜੋਤੀ ਪ੍ਰਕਾਸ਼ ਰਹੀ ਹੈ।
ਅਬ ਅੰਤਰ ਇਸਕੇ ਸ਼ੁੱਧ ਹੋਤੀ,
ਤੇ ਤਾਂ ਸਤਿ ਸੰਗਤ ਜੀ ਇਸਦੇ ਅੰਦਰ ਉਸਦੀ ਸ਼ੁੱਧ ਗਿਆਸ ਹੁੰਦੀ ਜੇ ਗੁਰੂ ਦੀ ਕਿਰਪਾ ਹੋ ਜਾਵੇ।
ਸਤਿਗੁਰ ਸ਼ਬਦ ਕਮਾਵਨ ਕਰਹੀ,
ਜੇ ਕਰਕੇ ਗੁਰੂ ਦੇ ਸ਼ਬਦ ਦੀ ਕਮਾਈ ਕਰੇ ਮੂਲ ਮੰਤਰ ਗੁਰਮੰਤਰ ਦੇ,
ਹੁਣ ਤੁਨ ਸੁਣੈ ਦਸਵੇਂ ਜੋ ਦਰਹੀ,
ਤੇ ਫਿਰ ਜਿਹੜੀ ਦਸਵੇਂ ਦੁਆਰ ਦੇ ਅੰਦਰ ਧੁਨ ਆਵਾਜ਼ ਆ ਰਹੀ ਹੈ, ਅਨਾਹਤ ਦੀ ਧੁਨੀ ਹੈ, ਅਨਾਹਤ ਵਾਜੇ ਨੇ, ਅਨਾਹਤ ਕੀਰਤਨ ਹੈ, ਉਸ ਨੂੰ ਵੀ ਸੁਣਨ ਲੱਗ ਪੈਂਦਾ।
ਸ੍ਰੀ ਸਤਿਗੁਰ ਇਹ ਝਗੜ ਨਵੇਰਾ,
ਸਤਿਗੁਰੂ ਮਹਾਰਾਜ ਜੀ ਇਸ ਝਗੜੇ ਦੇ ਤਾਂ ਨਵੇੜਦੇ ਨੇ।
ਔਰ ਨਾ ਜਾਣੇ ਕੋ ਨਾ ਹੇਰਾ,
ਹੋਰ ਇਸ ਗੱਲ ਨੂੰ ਕੋਈ ਜਾਣ ਨਹੀਂ ਸਕਦਾ ਤੇ ਨਾ ਉਸ ਜੋਤੀ ਨੂੰ ਵੇਖ ਹੀ ਸਕਦਾ।
ਸਭ ਇੰਦਰੀਆਂ ਕਿਆ ਜੋ ਕਰਹੀ,
ਜਿੰਨੀਆਂ ਵੀ ਇੰਦਰੀਆਂ ਸਾਡੀਆਂ ਜੋ ਕਿਰਿਆ ਨੂੰ ਕਰਦੀਆਂ ਨੇ,
ਪਰਮ ਜੋਤ ਕੇ ਹੋਏ ਅਨਸਰਹੀ,
ਜਿਹੜੀ ਸਾਡੇ ਅੰਦਰ ਪਰਮ ਜੋਤੀ ਹੈ ਤੇ ਉਹਦੇ ਅਨੁਸਾਰ ਉਸਦੀ ਸੱਤਾ ਕਰਕੇ ਇੰਦਰੀਆਂ ਵਿੱਚ ਦੇਖਣ ਦੀ, ਸੁਣਨ ਦੀ, ਬੋਲਣ ਚੱਲਣ ਦੀ ਕਿਰਿਆ ਹੋ ਰਹੀ ਹੈ।
ਜੋਤ ਨੂੰ ਖੋਜੋ ਅੰਤਰ ਦੇਹੀ,
ਗੁਰੂ ਨਾਨਕ ਸਾਹਿਬ ਕਹਿੰਦੇ ਉਸ ਜੋਤ ਨੂੰ ਭਾਈ ਆਪਣੀ ਦੇਹ ਦੇ ਅੰਦਰ ਖੋਜੋ,
ਪਾਏ ਲਿਹੋਗੇ ਸ਼ੁੱਧ ਹੋਇਆ ਜਿਹੀ,
ਜਿਹੋ ਦੀ ਸ਼ੁੱਧ ਗਿਆਤ ਹੋਵੇਗੀ ਤੇ ਫਿਰ ਤੁਸੀਂ ਉਸ ਨੂੰ ਪ੍ਰਾਪਤ ਕਰ ਲਵੋਗੇ।
ਸੰਤ ਹਰ ਕੀ ਔਰ
ਧੜਕੇ, ਸੰਤ ਲੋਕ ਸੀ ਸੁਣ ਕੇ ਤੇ ਆਪਣੇ ਹਿਰਦੇ ਚ ਬੜੀ ਪ੍ਰਸੰਨਤਾ ਧਾਰੇ,
ਪੂਜਨ ਕੇ ਬਚਨੇ ਉਚਰਕੇ,
ਸਤ ਸੰਗ ਜੀ ਬਚਨ ਬੋਲ ਕੇ ਪੁੱਛਣ ਲੱਗੇ,
ਇੱਕ ਓੰਕਾਰ ਪ੍ਰਭੂ ਕਰਤਾਰਾ,
ਮਹਾਰਾਜ ਇੱਕੋ ਓੰਕਾਰ ਸਾਰਿਆਂ ਦਾ ਪ੍ਰਕਾਸ਼ ਸਮਰੱਥ ਹੈ ਤੇ ਕਰਤਾਰ ਜਿਸ ਦੇ ਹੱਥ ਵਿੱਚ ਚੇਤਨ ਸੱਤਾ ਤਾਰ ਹੈ, ਤੇ ਕਿਸ ਤਰ੍ਹਾਂ ਉਸ ਵਾਹਿਗੁਰੂ ਪਰਮੇਸ਼ਰ ਦਾ ਮਿਲਾਪ ਹੁੰਦਾ ਤੇ ਜਿਸ ਕਰਕੇ ਸੰਸਾਰ ਸਮੁੰਦਰ ਤੋਂ ਤਰਨਾ ਹੋ ਜਾਵੇ।
ਕੌਣ ਯਤਨ ਸੋ ਪਾਇਆ ਜਾਈ,
ਕਿਹੜੇ ਯਤਨ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ।
ਸੋ ਸ਼ੁੱਧ ਦੇਹੋ ਹਮਕੋ ਸਮਝਾਈ,
ਜਿਹੜੀ ਸਾਰੀ ਸ਼ੁੱਧ ਗਿਆਤ ਹੈ ਮਹਾਰਾਜ ਸਾਨੂੰ ਸਮਝਾ ਦੇਵੋ।
ਨਾਨਕ ਪੁਨ ਕੀਨਿਆ ਲਾਵਨਾ,
ਵਾਹਿਗੁਰੂ ਨਾਨਕ ਦੇਵ ਮਹਾਰਾਜ ਜੀ ਇਹਨਾਂ ਸੰਤਾਂ ਦੇ ਵਚਨ ਸੁਣ ਕੇ ਕਹਿਣ ਲੱਗੇ,
ਪੂਰਨ ਕੀਨੋ ਸ਼ਬਦ ਸੁਹਾਵਨਾ,
ਜਿਹੜਾ ਸ਼ਬਦ ਸੀ ਸਭ ਨੇਕ ਤੇ ਇਹ ਵੀ ਪੌੜੀ ਉਚਾਰ ਕੇ ਇਹ ਵੀ ਪੂਰਾ ਕੀਤਾ।
ਸੁਰਨਾ ਨਾਥ ਬੇਅੰਤ ਜੋਨੀ,
ਮਹਾਰਾਜ ਕਹਿੰਦੇ ਸੁਰ ਦੇਵਤੇ ਤੇ ਨਰ ਪੁਰਸ਼ ਤੇ ਉਹ ਵਾਹਿਗੁਰੂ ਪਰਮੇਸ਼ਰ ਆਪ ਅਨਾਥ, ਉਹਦਾ ਕੋਈ ਮਾਲਕ ਨਹੀਂ ਤੇ ਉਹ ਸਾਰਿਆਂ ਦਾ ਨਾਥ ਮਾਲਕ ਹੈ ਤੇ ਜੂਨਾ ਤੋਂ ਰਹਿਤ ਹੈ।
ਸੱਚੇ ਮਹਿਰੇ ਪਾਰਾ,
ਸੱਚੇ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਮਹੱਲ ਸੱਚਖੰਡ ਸਰੂਪ ਹੈ ਉਹ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਪਰੇ ਹੈ, ਬਹੁਤ ਦੂਰ ਹੈ।
ਨਾਨਕ ਸਹਿਜ ਮਿਲੇ ਜਗ ਜੀਵਨ,
ਵਾਹਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਸਹਿਜੇ ਹੀ ਸ਼ਾਂਤੀ ਕਰਕੇ, ਗਿਆਨ ਕਰਕੇ ਤੇ ਇਸ ਵਾਸਤੇ ਉਹ ਜਗਤ ਦਾ ਜੀਵਨ ਚੇਤਨ ਮਿਲਦਾ ਹੈ।
ਨਦਰ ਕਰੋ ਨਿਸਤਾਰਾ,
ਤੇ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੋ, ਵਾਹਿਗੁਰੂ ਸਾਡੇ ਉੱਤੇ ਆਪਣੀ ਕਿਰਪਾ ਕਰੋ ਤੇ ਜਿਸ ਕਰਕੇ ਸਾਡਾ ਨਿਸਤਾਰਾ ਹੋ ਜਾਵੇ ਨਿਸਪਰਪੰਚ ਤੋਂ।
ਦੂਹਰਾ ਬੇਸ਼ਮਾਰ ਸੁਰ ਨਰਨ ਪਤ,
ਵਾਹਿਗੁਰੂ ਪਰਮੇਸ਼ਰ ਗਿਣਤੀ ਤੋਂ ਰਹਿਤ ਹੈ ਤੇ ਪੁਰਸ਼ਾਂ ਤੇ ਦੇਵਤਿਆਂ ਦਾ ਪਤੀ ਹੈ।
ਮੰਦਰ ਜਾਹੇ ਅਪਾਰ,
ਤੇ ਜਿਸ ਵਾਹਿਗੁਰੂ ਪਰਮੇਸ਼ਰ ਦਾ ਸੱਚਖੰਡ ਜਿਹੜਾ ਬਹੁਤ ਹੀ ਪਰੇ ਤੋਂ ਪਰੇ ਹੈ,
ਸਹਿਜ ਭਾਏ ਸੋ ਮਿਲਤ ਹੈ,
ਤੇ ਜਿਸ ਵੇਲੇ ਮਨ ਪ੍ਰੇਮ ਦੇ ਟਿਕ ਜਾਵੇ, ਸ਼ਾਂਤੀ ਚ ਟਿਕ ਜਾਵੇ ਤੇ ਉਸ ਟਿਕਾ ਵਿੱਚ ਮਿਲਦਾ।
ਇਹ ਨਦਰੀ ਨਿਸਤਾਰ,
ਉਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਕਰਕੇ ਸੰਸਾਰ ਤੋਂ ਤਰਨਾ ਹੁੰਦਾ ਹੈ।
ਸੰਤਨ ਸੁਣ ਕਰ ਬਾਚੇ ਇਸ ਭਾਤੀ,
ਤੇ ਗੋਬਿੰਦ ਲੋਕ ਮਹਾਂਪੁਰਸ਼ਾਂ ਨੇ ਐਸੇ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ
ਦੱਸਿਓ ਭਰਮ ਉਪਜੀ ਮਨ ਸ਼ਾਂਤੀ,
ਇਹਨਾਂ ਦੇ ਮਨ ਦੇ ਚੋਂ ਸਾਧ ਸੰਗਤ ਜੀ ਭਰਮ ਦੂਰ ਹੋ ਗਿਆ ਤੇ ਸ਼ਾਂਤੀ ਟਿਕਾ ਆ ਗਿਆ।
ਹੱਥ ਜੋੜ ਪਦੀ ਬੰਦਨ ਕਰਹੀ,
ਦੋਵੇਂ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਦੇ ਆ।
ਬੌਰ ਬੌਰ ਬੌ ਬਿਨੈ ਉਚਰਹੀ,
ਪੁਨਾ ਪੁਨਾ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਨੇ।
ਪਰਮੇਸ਼ਰ ਕੋ ਅਵਤਾਰਾ,
ਇਹ ਮਹਾਰਾਜ ਤੁਸੀਂ ਵਾਹਿਗੁਰੂ ਪਰਮੇਸ਼ਰ ਦਾ ਸਰਗੁਣ ਸਰੂਪ ਅਵਤਾਰ ਹੋ।
ਅੰਨੇ ਉਧਾਰਨ ਕੋ ਤਨ ਧਾਰਾ,
ਇਹ ਪੁਰਸ਼ਾਂ ਦੇ ਉਧਾਰ ਕਰਨ ਵਾਸਤੇ ਆਪ ਜੀ ਨੇ ਆਪਣਾ ਸਰੂਪ ਧਾਰਿਆ ਹੈ।
ਕੋ ਦੂਜੀ ਨਾਹੀਂ ਥਾਉ,
ਤੇ ਮਹਾਰਾਜ ਸਾਨੂੰ ਹੋਰ ਕੋਈ ਆਪ ਜੀ ਤੋਂ ਬਿਨਾਂ ਦੂਜਾ ਥਾਂ ਟਿਕਾਣਾ ਨਹੀਂ।
ਮੁਕਤ ਦੇ ਆਪਣਾ ਨਾਮ,
ਆਪਣਾ ਨਾਮ ਬਖਸ਼ ਕੇ ਸੱਚੇ ਪਾਤਸ਼ਾਹ ਸਾਡੀ ਮੁਕਤੀ ਕਰ ਦਿਓ।
ਬਹੁਤ ਦਿਨ ਹਮ ਭਰਮਤ ਜਗ ਫਿਰੇ,
ਬਹੁਤ ਹੀ ਜਨਮਾਂ ਵਿੱਚ ਅਸੀਂ ਸੰਸਾਰ ਵਿੱਚ ਭਰਮਦੇ ਫਿਰੇ ਹਾਂ ਜੂਨਾਂ ਵਿੱਚ।
ਹਮ ਨਿਸ਼ਚੇ ਕਰ ਤੁਮ ਗੁਰ ਕਰੇ,
ਹੁਣ ਨਿਸ਼ਚੇ ਕਰਕੇ ਤੇ ਤੁਹਾਨੂੰ ਅਸੀਂ ਗੁਰੂ ਬਣਾਇਆ ਹੈ ਤੇ ਤੁਹਾਡੇ ਸਿੱਖ ਬਣੇ ਹਾਂ।
ਹਮ ਪਰੇ ਕੀ ਰਾਖੋ ਸਵਾਮੀ,
ਮਹਾਰਾਜ ਅਸੀਂ ਆਪ ਜੀ ਦੀ ਸ਼ਰਨ ਵਿੱਚ ਪਏ ਹਾਂ ਤੇ ਸਾਡੀ ਆਪ ਇੱਜ਼ਤ ਰੱਖ ਲਓ।
ਹਮਸਦੀ ਤੁਮਰੇ ਅਨਗਾਮੀ,
ਅਸੀਂ ਹਮੇਸ਼ਾ ਵਾਸਤੇ ਸੱਚੇ ਪਾਤਸ਼ਾਹ ਆਪ ਜੀ ਦੇ ਅਨਗਾਮੀ ਅਨਸਾਰੀ ਹਾਂ।
ਦੋਹਰਾ ਸ੍ਰੀ ਨਾਨਕ ਤਿੰਨ ਪ੍ਰਤ ਕਹਿਓ।
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਗੋਬਿੰਦ ਲੋਕਾਂ ਦੇ ਪ੍ਰਤੀ ਕਹਿਣਾ ਕੀਤਾ,
ਸ਼ਰਧਾ ਦਿਨ
ਰਾਤ ਵਾਹਿਗੁਰੂ ਪਰਮੇਸ਼ਰ ਦੇ ਉੱਤੇ ਭਾਈ ਸ਼ਰਧਾ ਧਾਰੋ,
ਵਾਹਿਗੁਰੂ ਸਿਮਰਨ ਕਰੋ,
ਵਾਹਿਗੁਰੂ ਸਤਨਾਮ ਦਾ ਸਿਮਰਨ ਕਰੋ,
ਮੁਖ ਸੁਖੈਨਾ,
ਫਿਰ ਤੁਹਾਡੀ ਮੁਕਤੀ ਜਿਹੜੀ ਇਹ ਸੁਖਾਲੀ ਹੋ ਜਾਵੇਗੀ।
ਇਸ ਪ੍ਰਕਾਰ ਦੇ ਉਪਦੇਸ਼ਾ
ਇਸ ਤਰ੍ਹਾਂ ਸਾਧ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਉਪਦੇਸ਼ ਦੇ ਕੇ
ਕੀਨ ਗਮਨੇ ਅੱਗੇ ਜਗਤੇਸ਼ਾ
ਜਗ ਦੇ ਈਸ਼ਰ ਸਤਿਗੁਰੂ ਮਹਾਰਾਜ ਜੀ ਨੇ ਅੱਗੇ ਚੱਲੇ ਪਾਏ,
ਸੰਤਨ ਕਰ ਦੇ ਅਮੰਗਾ,
ਸੰਤਾਂ ਨੂੰ ਹਿਰਦੇ ਚ ਉਤਸ਼ਾਹਤ ਕਰਕੇ,
ਸ੍ਰੀ ਨਾਨਕ ਗਮਨੇ ਸੰਗਾ,
ਇਹ ਉਤਸ਼ਾਹਤ ਹੋ ਕੇ ਆਨੰਦੀ ਹੋ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਚੱਲ ਪਏ।
ਮਾਰਗ ਵਿਖੇ ਜਾਤ ਗੁਣ ਖਾਨੀ,
ਰਸਤੇ ਵਿੱਚ ਸਾਧ ਸੰਗਤ ਜੀ ਗੁਣਾਂ ਦੀ ਖਾਨ ਸਤਿਗੁਰੂ ਮਹਾਰਾਜ ਜੀ ਜਾ ਰਹੇ ਨੇ,
ਲੱਗੇ ਮੁਸੋ ਅਸਬਾਨੀ,
ਭਾਈ ਬਾਲਾ ਜੀ ਕਹਿੰਦੇ ਮੈਨੂੰ ਐਸੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ,
ਲਾਲੋ ਸੋਭਾ ਮੀਤ ਹਮਾਰਾ,
ਭਾਈ ਬਾਲਾ ਪ੍ਰੇਮੀ ਹੈ ਤੇ ਮਿੱਤਰ ਹੈ, ਚਲੋ ਭਾਈ ਲਾਲੋ ਜੀ ਨੂੰ ਜਾ ਕੇ ਮਿਲਦੇ ਹਾਂ।
ਬਹੁਤ ਦਿਵਸ ਬੀਤੇ ਤੇ ਦੇਖੇ,
ਬਹੁਤ ਦਿਨ ਬਤੀਤ ਹੋ ਗਏ ਨੇ ਭਾਈ ਲਾਲੋ ਨੂੰ ਵੇਖਿਆ,
ਨਗਰ ਏਮਨਾਬਾਦ ਵਸੇਖੇ,
ਜੋ ਏਮਨਾਬਾਦ ਨਗਰ ਹੈ ਜਿੱਥੇ ਉਹ ਰਹਿੰਦਾ ਘਰ ਬਣਾ ਕੇ,
ਬਦ ਗਮਨ ਤੇ ਗੁਰੂ ਅਗਾਰੀ,
ਭਾਈ ਲਾਲਾ ਜੀ ਕਹਿੰਦੇ ਇਸ ਤਰ੍ਹਾਂ ਬਚਨ ਕਹਿੰਦਿਆਂ ਹੋਇਆ ਗੁਰੂ ਨਾਨਕ ਸਾਹਿਬ ਜੀ ਅੱਗੇ ਚੱਲ ਪਏ,
ਫਕੀਰ ਸਭ ਚਲੇ ਪਛਾਰੀ,
ਤੇ ਭਾਈ ਬਾਲਾ ਜੀ ਕਹਿੰਦੇ ਮੈਂ ਤੇ ਮਰਦਾਨਾ ਤੇ ਹੋਰ ਜਿਹੜੇ ਸਾਧੂ ਸੰਤ ਗੋਬਿੰਦ ਲੋਕ ਮਹਾਂਪੁਰਸ਼ ਸੀ ਉਹ ਵੀ ਪਿੱਛੇ ਪਿੱਛੇ ਨਾਲ ਚੱਲ ਪਏ,
ਮੰਦ ਮੰਦ ਗਏ ਸੁੰਦਰ ਭਾਰੀ,
ਹੌਲੀ ਹੌਲੀ ਸਤਿਗੁਰੂ ਮਹਾਰਾਜ ਜੀ ਸੁੰਦਰ ਗਤੀ ਚਾਲ ਜਾ ਰਹੇ ਨੇ,
ਵਿਕਸਿਤ ਬੋਲਤ ਕਰਤ ਵਿਚਾਰੀ,
ਬਹੁਤ ਸਾਰੇ ਹੱਸ ਰਹੇ ਨੇ ਤੇ ਸੁੰਦਰ ਸੁੰਦਰ ਸਾਧ ਸੰਤ ਜੀ ਵਿਚਾਰਾਂ ਦੱਸ ਰਹੇ ਨੇ,
ਬਿਨ ਸ਼ਰਮ ਸਰਬੀ ਪੰਧ ਕੋ ਛੋਰੀ,
ਬਿਨਾਂ ਥਕਾਵਟੋਂ ਤੇ ਸਾਰੇ ਰਸਤੇ ਨੂੰ ਹੌਲੀ ਹੌਲੀ ਛੱਡਦਿਆਂ,
ਦੁਨਾ ਨਾਥ ਗਏ ਤੇ ਠੌਰੀ,
ਗਰੀਬਾਂ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਜਗ੍ਹਾ ਵਿੱਚ ਪਹੁੰਚ ਗਏ,
ਨਗਰ ਏਮਨਾਬਾਦ ਪਹੁੰਚੇ,
ਏਮਨਾਬਾਦ ਨਗਰ ਵਿੱਚ ਪਹੁੰਚ ਗਏ, ਇਸ ਨੂੰ ਪਹਿਲਾਂ ਸੈਦ ਪਰ ਸੰਡਿਆਲੀ ਵੀ ਕਹਿੰਦੇ ਸਨ,
ਬੈਠੇ ਵੈਰ ਸਕਲ ਸਥਲ ਪਿਖੀ ਉੱਚੇ,
ਇੱਕ ਉੱਚਾ ਸਾਧ ਸੰਗ ਜੀ ਅਸਥਾਨ ਵੇਖ ਕੇ ਤੇ ਉੱਥੇ ਗੁਰੂ ਨਾਨਕ ਸਾਹਿਬ ਜੀ ਬੈਠ ਗਏ, ਇਸ ਅਸਥਾਨ ਦਾ ਨਾਮ ਰੋੜੀ ਸਾਹਿਬ ਹੈ, ਸਤਿਗੁਰਾਂ ਦਾ ਗੁਰਦੁਆਰਾ ਉੱਥੇ ਬਣਿਆ ਹੋਇਆ,
ਚੌਧਰੀ ਸੋਹਤ ਭਏ ਫਕੀਰਾ,
ਤੇ ਚਾਰੇ ਪਾਸੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਫਕੀਰ ਬੈਠੇ ਸੋਭਾ ਪਾ ਰਹੇ ਆ,
ਵੀਰ ਬਰਾਜੇ ਗੁਣੀ ਗਹੀਰਾ,
ਸਾਰਿਆਂ ਦੇ ਗੁਣਾਂ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਰਾਜ ਰਹੇ ਨੇ,
ਰੋੜਨ ਕੋ ਚੌਤਰਾ ਬਣਾਇਓ,
ਬਹੁਤ ਸਾਰੇ ਰੋੜ ਇਕੱਠੇ ਕਰਵਾ ਕੇ ਸਤਿਗੁਰਾਂ ਨੇ ਇੱਕ ਥੜਾ ਬਣਵਾਉਣਾ ਕੀਤਾ,
ਉੱਪਰ ਬੈਠ ਗਏ ਸੁਖਦਾਇਓ,
ਉੱਥੇ ਸੋ ਦੇ ਉੱਤੇ ਸੁਖਾਂ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠ ਗਏ,
ਅਗਲੋ ਰੋੜੀ ਨਾਮ ਕਹਾਵੇ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਉਸ ਅਸਥਾਨ ਦਾ ਨਾਮ ਤੇ ਅੱਜ ਤੱਕ ਰੋੜੀ ਸਾਹਿਬ ਕਹਿੰਦੇ ਨੇ,
ਮਨ ਭਾਏ ਦਰਸ਼ਨ ਫਲ ਪਾਵਾ ਹੈ,
ਆਪਣੇ ਮਨ ਦੀ ਇੱਛਾ ਦੇ ਨਾਲ ਸੰਗਤਾਂ ਉਸ ਅਸਥਾਨ ਦੇ ਦਰਸ਼ਨ ਕਰਕੇ ਆਪਣੇ ਮਨ ਦੀ ਭਾਵਨਾ ਅਨੁਸਾਰ ਫਲਾਂ ਨੂੰ ਪ੍ਰਾਪਤ ਕਰਦੀਆਂ ਨੇ,
ਦੂਰਾ ਗਿਰਹੰਕਾਰ ਤੇ ਤਰ ਉਤਰ,
ਭਾਈ ਸੰਤੋਖ ਸਿੰਘ ਜੀ ਅਗਲੀ ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਮੰਗਲ ਕਰਦੇ ਨੇ ਤੇ ਐ ਮਨਾ ਹੰਕਾਰ ਦਾ ਜਿਹੜਾ ਪਹਾੜ ਹੈ ਤੇ ਇਸ ਤੋਂ ਥੱਲੇ ਤੋਂ ਉਤਰਨਾ ਕਰ,
ਸਰਬਰੇਨ ਕਰ ਸ਼ਾਏ,
ਜੋ ਸਾਰੇ ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜ ਹੈ ਤੇ ਇਸ ਦੇ ਚਰਨਾ ਘਰ ਟਿਕਾਣਾ ਬਣਾ ਲੈ,
ਸੀਤਾ ਆਦਿ ਬਕਾਰ ਜੇ,
ਇਸ ਵਾਸਤੇ ਠੰਡ ਤੇ ਤਪਸੇ ਜਿਹੜੇ ਬਕਾਰ ਰਜੋ ਤੇ ਤਮੋ ਗੁਣ ਆਦਿਕ ਹਨ,
ਹੇ ਮਨ ਤਪ ਸੁਖ ਪਾਏ,
ਇਹਨਾਂ ਗੁਣਾਂ ਨੂੰ ਛੱਡ ਕੇ ਰਜੋ ਤੇ ਤਮੋ ਸੁਭਾਅ ਨੂੰ, ਤੇ ਹੇ ਮਨ ਤਾਂ ਹੀ ਤੂੰ ਸੁਖ ਨੂੰ ਪ੍ਰਾਪਤ ਕਰ ਸਕਦਾ,
ਬਾਲਾ ਸੰਦਰਵਾਜ ਚੌਪੀ ਸ੍ਰੀ ਅੰਗਦ ਸੁਣੀਏ ਇਤਿਹਾਸਾ,
ਭਾਈ ਬਾਲਾ ਜੀ ਉਚਾਰਨ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਅਗਲਾ ਜੋ ਇਤਿਹਾਸ ਹੈ ਕਥਾ ਸਰਵਣ ਕਰੋ,
ਮੈਂ ਨਗਰ ਬੈਠੇ ਸੁਖਰਾਸਾ,
ਨਗਰ ਤੋਂ ਬਾਹਰਲੇ ਪਾਸੇ ਸੁਖਾਂ ਦੀ ਅਹੁਦੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੈਠੇ ਨੇ,
ਤੂੰ ਪਠਾਨ ਤਾਂ ਕੋ ਰਾਜਾ,
ਕਹਿੰਦੇ ਇਸ ਇਲਾਕੇ ਦਾ ਰਾਜਾ ਸਾਧ ਸੰਗਤ ਜੀ ਇੱਕ ਪਠਾਨ ਸੀ, ਉਸਦਾ ਨਾਂ ਸੀ ਅਤੇ ਖਾਨ,
ਘਰ ਘਰ ਬੋਰ ਵਜਾਵੇ ਬਾਜਾ,
ਤੇ ਘਰ ਘਰ ਉਸਦੀ ਹਕੂਮਤ ਦੇ ਬਾਜੇ ਜਿਹੜੇ ਵੱਜ ਰਹੇ ਸਨ,
ਅਦਕ ਵਿਆਹ ਤੇ ਸੀ ਦਿਨ ਪਰਮਾਹੀ,
ਕਹਿੰਦੇ ਉਸ ਦਿਨ ਵਿੱਚ ਬਹੁਤ ਸਾਰੇ ਉਸ ਪਿੰਡ ਵਿੱਚ ਸ਼ਹਿਰ ਵਿੱਚ ਵਿਆਹ ਸਨ, ਸ਼ਾਦੀਆਂ ਸਨ,
ਕਰਤ ਕੁਲਾਹਲ ਉਰਹਰ ਖਾਹੀ,
ਆਪਣੇ ਹਿਰਦੇ خوش ہو گئے تے بہت ہی اتساہ خوشیاں کر رہے سن
گاوے ناچے ماچے رنگا
تے گاندے سی نچدے سی تے بہت سارے رنگ راگاں دے وچ مچے ہوئے تداکار ہوئے سن
رہے امنگا
تے آسر کے بیاہ دے اتساہ دے وچ بڑے ہی اتساہ ہو رہے سن
بستر نوین پہر کے
گہنے تے ساتھ سنگ جی نویں بستر پہن کے بڑے بھاری ہنکار دے وچ بڑی جوانی ہے شریر تے تے ہنکار نال پکڑے ہوئے نے
رنگ تماشے
بہت سارے رنگاں تماشیاں ساتھ سنگی لوگ ویکھ رہے نے
پرکار نٹھانے ہاسے
انیکاں طرح دے ہاسے مخور جڑے بیاہ وچ ہو رہے نے
گلیاں وچ کودائے تو رنگا
گلیاں دے ساتھ سنگی گھوڑے جڑے شراباں پی کے پٹھان نوں نچا رہے نے
بیٹھے موش بام سربنگا
سارے طرح اپنی مچھاں نوں ٹیڑیاں کر کے سارے بیٹھ رہے ہیں
جی کرتار دسا تے پھولے
جو شرومنی کرتار واہگرو ہے تے اس دی طرفوں بھلے ہوئے نے
جسے بکار میں انکولے
دشیاں تے بکار دے ساتھ سنگی انساری انہاں دے من ہوئے ہوئے نے
سانتا تھت کی سیو نہ جانا ہے
تے کوئی سانتا جوے اتھتی اپنی اچھا نال کوئی مہا پرشا جائے اس دی سیوا دی نہ سوز ہی کوئی نے
دیکھ فقیر نہ ہاسی اٹھانا ہے
جی کوئی سادھو فقیر نگر وچ آ جائے تے اس نوں مخول کر دے نے
سبتا مادری تے پیسے اندے
اپنے ساتھ سنگی پرابتا دے مد ہنکار وچ بہت ہی انے ہوئے ہوئے نے
پرے کرتی جگ بندن بندے
یہ ہنکار دے ٹوئے وچ ساتھ سنگی پئے ہوئے تے ہومے دے بندنا دے وچ بنے ہوئے
دیکھے دکھی دیا نہ کرہی
جے کوئی دکھی بندہ ویکھ دے اودے اُتے کوئی دیا نہیں کر دے
مہا مند متی پرتے ہرہی
تے مہا مندی مت والے نے تے پرانیاں استریاں نوں وی کھو کے لے آندے آ
پیت شراب ہی گھومتے پھرہی
بہت ساری شراب پی پی کے تے مست ہوئے گھومدے پھردے آ
شاسن دے غریبن ترہی
ہاں جی
شاسن دے غریبن ترہی
اس واسطے غریب نو ترہی پکڑ کے تے اونوں بہت ساری سجا دیندے نے
جہاں انگنا سندر ہے رہے
جتھے بھی ساتھ سنگ جی سندر استری نو ویکھدے آ
بار بار باجی بر پھر ہے
گھر دے دوالے شراب پی کے تے مڑ مڑ کے گھوڑے دیاں اس واسطے اتھے گیڑیاں کڑائی جاندے آ
بیٹھے رہے وہر جگ سائی
گرو نانک صاحب مہاراج جی ایمنا باد شہر تو باہر بیٹھ رہے
سیوا کری نہ کنہوں آئی
تے کسے بھی بندے نے آ کے گرو نانک صاحب دی نہ خبر لئی تے نہ کوئی سیوا کیتے
اتے فقیر سنگ تے تھائے
جڑے گرو نانک دے مہاراج جی دے نال فقیر سن اتھے بیٹھے
ویشدا تر مکھ کملا
سنجی بھوک دے ادھین ہو گئے تے انہاں دے چہرے جڑے سی بڑے اداس ہو گئے
سگروں دس بتیتا جب ہی
جب سارا دن سات سنجی بھوکیاں نوں ہی بتیت ہو گیا
سائیں صاحب بولے پرب تب ہی
جب رات ہو گئی تے گرو نانک دے مہاراج جی اس ویلے بولے
اے سنتو دوے اٹھ کر جاب ہو
کہن لگے اے مہاپرشو تے تہاڈے وچوں دو سادھو جڑے اٹھ کے جانا کرو
تے جا اسن کو کھاو ہو
نگر تو منگ کے تسی بھوجن لیا کے چک لو
جے بیٹھو دیوے کو نہیں
جے کر کے بیٹھیاں جتھے کوئی بھوجن نہیں لیا کے دندا
ہمیں جائے جاج کن کھاہی
تے گھر دے وچ جا کے تے گھراں دے جا کے منگ کے تسی کیوں نہیں کھا لیندے
مردانے توں جاہے سنگارے
بھائی مردانے نوں کہندے توں انہاں سادھواں دے نال جانا کر
آو تے لالو لیو ہکارے
جس ویلے تسی واپس آئے تے بھائی لالو نوں گھر دے ساڈے پاس سد کے لیا ہے
شری گرو کی سن کے اس آئے سی
ایسے گرو نانک دے مہاراج جی دی آگیا نو سن کے
مردانا دو سنتی سدائے سی
بھائی مردانا تے دو جڑے سنت سی اودے نال چل پئے
جہاں پٹھان مہان کیتا
جتھے اس شہر دے اندر بڑے بڑے گھر سن محل سی پٹھانا دے
گئے تاں انلے نے ہتا
اتھے ساتھ سنگ جی بھوجن لین واسطے چلے گئے
جاچن کرے جائے جس پاہی
تے جس دے گھر دے وچ وی جا کے جدے پاسوں منگدے نے
انہیں بار اتر دے نہیں
انہاں دی گل نوں سن کے تے کوئی وی جواب نہیں دندا
مد پانی بولے دربینا
انہاں نے شراباں پیتیاں ہوئیاں تے بہت بھڑے وچن بول دے
آ راج پھرے تاں بوئے نا
بہت سارے گھران دے سار سنگ جی مردانہ نال ہے تے سارو نال نے منگدے پھرے
پر پچھے ایک نکید کے ماہی
اخیر چلدیاں چلدیاں منگدیاں تے گھر دے وچ پرویش ہو گئے
جاتے ان جائے تے پاہی
جا کے سار سنگ جی انہاں دے پاسوں اناج بھوجن منگیا
دیونا کاشی نے بولے بانی
نہ تاں بھوجن دینا کیتا تے نہ کسے نے جواب ہی دتا
جس نے آوا ایک مد پانی
انہیں چر نوں سنگ جی ایک شراب پیتی والا بندہ اس گھر والا باہروں آ گیا
مردانے کو دین تکیلا
تے بھائی مردانے نوں سنگ جی اس نے دھکا دتا تے چور دے چھوڑ دتا
برسوں ترنی پر ملا
بڑے بھاری بندے نال دھرتی دے اتے سٹ دتا
ٹوٹ لگی پائی تن پیرا
بھائی مردانے دے سٹ لگ گئی تے بہت ہی اس نے دکھ پاونا کیتا
ترتا چلے ترت پرب تیرا
اس ویلے اس نگر ایمنا باد نو چڈ کے تے گرو نانک صاحب مہاراج جی دی طرف نو چل پئے
لالو کو بلائے نے ساتھا
بھائی لالو صاحب سنگ جی او دے گھروں اپنے نال بلا کے
آئے جے بیٹھے جگناتھا
جتھے جگ دے مال شری گرو نانک دے مہاراج جی بیٹھے سی روڑی صاحب استھان اتھے آ گئے
جے دانے کچک تیاری
کچھ سال سنگ جی پجے ہوئے دانے سن بھائی لالو دے گھر دے پیار تے وہی لے کے نال آ گیا
سو لالو لالو ترے اگاری
بھائی لالو نے نال لیندے سی تے او گرو نانک صاحب دے اگے رکھ دتے
پائن پاس او پائن کرکا
گرو نانک دے مہاراج جی دے چرناں دے وچ بھیٹا وجوں دے کے
ایہو جور کاری سر تر تر کے
دوویں ہاتھ جوڑ کے آخیا گرو نانک صاحب مہاراج جی دے چرناں دے سیس رکھ کے
کہن لگا بیتو چر کالا
کہن لگا سچے بادشاہ چر سواں بتیت ہو گیا
راور درشن دین دیالا
آپ غریباں تے دیالو ہوں تے آپ جی نے درشن بخشے بھائی لالو بینتی کر رہا
اسل پرشن کر کے سنگ تاہی
اس طرح سکھ آنند پوچھ کے بھائی لالو دے تائیں گرو نانک صاحب مہاراج جی نے
بیٹھا رہے پرب آپن پاہی
اپنے پاس ہی ست گرو مہاراج جی نے اس نو بیٹھا لیا
گورو دو سنتی سو پوچھے
پھر جڑے دوویں سنت بھوجن لیاؤن واسطے بھیجے سی انہاں نوں پوچھیا
کس پت ہٹ آئے تم شوچھے
کہے مہاپرشو تے کس طرح تسی خالی ہی واپس مڑ آئے ہاں
تم تو فقیر نے سرب بتائی
سن کے جڑا سر سنگ جی دور ویوہار ہویا سی فقیراں دے نال او دسیا
مردانے کی چوٹ دکھائی
بھائی مردانے دے جو سٹ لگی ہوئی سی او وی ستگرو مہاراج جی نوں بکھائی
پامر پرکھ رہے پرما
کہن لگے مہاراج اس شہر نیچ بندے رہندے ہن
ہر سنت نجہ آدر نہیں
جتھے واہگرو پرمیشر دے پیاریاں دا کوئی آدر تے ستکار نہیں ہے
سیوا کرنی رہی سو ریتی
کہندے سیوا کرن دی تا وکھری جڑی ریتی ڈھنگ رہ گیا
بے مکھ دیئے دکھ کیئے بپریتی
کہندے نا بے مکھ بندیاں نے تے اس واسطے ساڈی برادری کیتی آ تے الٹا سانو دکھ دتا ہے
سنت اوگیا سنتن کیری
سنگ جی واہگرو پرمیشر دے پیاریاں دی اوگیا بیادبی ہوئی گرو نانک صاحب مہاراج جی سن کے سہار نہیں سکے
اس اپجی من ماہے کنیری
گرو نانک صاحب مہاراج جی دے من دے وچ بھی رس پرگٹ ہویا
دیشن لالو سنمکھ بیسا
تے او سمے ساتھ سنگ جی بھائی لالو گرو نانک صاحب دے سامنے بیٹھا سی
ایسو کہو شبد مکھ ایسا
تے اس دے تائیں تے اس ڈھنگ نال گرو نانک صاحب مہاراج جی نے شبد دا اچارن کیتا
اے تے دشت پٹھان کو چالے
جس کر کے دشت پٹھان تے کھوٹی چالی وچ چلن والے
مرے پائے کہ کشٹ بسالے
بڑا بھاری دکھ پا کے تنہاں دی موت ہو جاوے
جن کی صفا اٹھاون ہیتو
انہاں دی حکومت دی جڑی صفا سی تے اس نوں بلیٹن واسطے اٹھاون واسطے
بولے باٹی بیدی کل کیتو
بیدیاں دے کل دے کیتو نشان سروپ شری گرو نانک دے مہاراج جی بچن بولے
بلانگی محلہ پہلا جیسی میں آوے خسم کی بانی
ہاں جی تلنگ راگ دے اندر پہلے پاتشاہ شری گرو نانک دے مہاراج جی اچارن کرتے نے بھائی لالو سامنے بیٹھا سمبودھن اس نوں کر رہے نے جیسی میں آوے خسم کی بانی جس طرح مینوں میرے مالک دی بانی آواز ਭਾਵ ਕੀ ਹੁਕਮ ਆ ਰਿਹਾ ਹੈ
ਫੈਸਲਾ ਕਰੀ ਗਿਆਨ ਵੇ ਲਾਲੋ
ਤੇ ਇਹ ਭਾਈ ਲਾਲੋ ਜੀ ਤੇ ਉਸੇ ਤਰ੍ਹਾਂ ਤੁਹਾਨੂੰ ਅਸੀਂ ਇਹ ਗਿਆਨ ਕਰ ਰਹੇ ਹਾਂ ਭਾਵ ਕੀ ਦੱਸ ਰਹੇ ਹਾਂ ਵਾਹਿਗੁਰੂ ਪਰਮੇਸ਼ਰ ਨੇ ਜੋ ਸਾਨੂੰ ਆਵਾਜ਼ ਦਿੱਤੀ ਹੈ ਤੇ ਉਹੀ ਬੋਲ ਅਸੀਂ ਤੈਨੂੰ ਦੱਸ ਰਹੇ ਹਾਂ
ਆਪ ਕੀ ਜਾਂਜੀ ਲੈ ਕਾਬਲ ਹੋਂ ਤਾਇਆ
ਤੇ ਮਹਾਰਾਜ ਕਹਿੰਦੇ ਜਿਹੜੇ ਏਮਨਾਬਾਦੀ ਪਠਾਣਾ ਨੇ ਪਾਪ ਕੀਤੇ ਹੈ ਨਾ ਇਹਨਾਂ ਪਾਪਾਂ ਨੇ ਜਾ ਕੇ ਤੇ ਜਨਮ ਧਾਰ ਲਏ ਖੁਰਾਸਾਨ ਦੇ ਵਿੱਚ ਕਾਬਲ ਦੇ ਇਲਾਕੇ ਦੇ ਨਾਲ ਖੁਰਾਸਾਨ ਦਾ ਇਲਾਕਾ ਲੱਗਦਾ ਹੈ ਇਸ ਵਾਸਤੇ ਉਹਨਾਂ ਪਾਪਾਂ ਨੇ ਮੁਗਲਾਂ ਦੇ ਰੂਪ ਧਾਰ ਲਏ ਨੇ ਕਹਿੰਦੇ ਨੇ ਕਿ ਹੁਣ ਜਿਹੜਾ ਬਾਬਰ ਹੈ ਨਾ ਉਸ ਇਲਾਕੇ ਚੋਂ ਲਾੜਾ ਬਣ ਕੇ ਤੇ ਇਹਨਾਂ ਪਾਪਾਂ ਦੀ ਜੰਝ ਜੋ ਮੁਗਲਾਂ ਦੀ ਜੰਝ ਹੈ ਤੇ ਉਹ ਲੈ ਕੇ ਆ ਰਿਹਾ ਹੈ
ਚੋਰੀ ਮੰਗਾ ਦਾਨ ਵੇ ਲਾ ਲੋ
ਤੇ ਇਸ ਵਾਸਤੇ ਜੰਝ ਬਾਈ ਵਿਆਹਣ ਵਾਸਤੇ ਆਉਂਦੀ ਹੈ ਜੋਰੀ ਮੰਗਾ ਦਾਨ ਵੇ ਲਾ ਲੋ ਜਿਹੜੀਆਂ ਇਸਤਰੀਆਂ ਦੀ ਖੋਹ ਖਿੰਝ ਕਰਨੀ ਹੈ ਬੇਪੱਤੀ ਕਰਨੀ ਹੈ ਇਹ ਆਪਣੇ ਜ਼ੋਰ ਨਾਲ ਜ਼ਬਰ ਦੇ ਨਾਲ ਹੀ ਦਾਨ ਮੰਗੇਗਾ ਭਾਵ ਕੀ ਡਨ ਮੰਗੇਗਾ ਇਹਨਾਂ ਲੋਕਾਂ ਦੇ ਪਾਸੋਂ
ਸ਼ਰਮ ਧਰਮ ਦੁਸ਼ਪ ਖਲੋਏ
ਜਿਹੜੀ ਕੋਈ ਸ਼ਰਮ ਕਰਨੀ ਹੈ ਜਾਂ ਕੋਈ ਧਰਮ ਦਾ ਕੰਮ ਕਰਨਾ ਤੇ ਇਹ ਤਾਂ ਦੋਵੇਂ ਛਪ ਕੇ ਬਾਈ ਖਲੋ ਗਏ ਹਨ
ਕੂੜ ਫਿਰੈ ਪ੍ਰਧਾਨ ਵੇ ਲਾ ਲੋ
ਤੇ ਬਸ ਕੂੜ ਦੀ ਪ੍ਰਧਾਨਗੀ ਕੂੜਗੀ ਕੂੜ ਦੀ ਝੂਠ ਦੀ ਚੌਧਰ ਜਿਹੜੀ ਹੈ ਸਾਰੇ ਕਰ ਰਹੀ ਹੈ ਤੇ ਇਸ ਵਾਸਤੇ ਝੂਠ ਹੀ ਪ੍ਰਧਾਨ ਹੋ ਜਾਵੇਗਾ ਆਗੂ ਹੋ ਜਾਏਗਾ ਇਹ ਭਾਈ ਲਾ ਲੋ ਜੀ
ਬਾਮਣਾ ਕੀ ਗੱਲ ਥੱਕੀ
ਇਸ ਵਾਸਤੇ ਜਿਹੜੇ ਕੋਈ ਮੁਸਲਮਾਨਾਂ ਨੇ ਕਾਜ਼ੀ ਨਿਕਾਹ ਪੜਾਉਣ ਵਾਸਤੇ ਲਿਆਉਣੇ ਨੇ ਤੇ ਇਸੇ ਤਰ੍ਹਾਂ ਕਾਜ਼ੀ ਤੇ ਹਿੰਦੂਆਂ ਨੇ ਬ੍ਰਾਹਮਣ ਨੂੰ ਨਿਕਾਹ ਵਿਆਹ ਕਰਾਉਣ ਵਾਸਤੇ ਲਿਆਉਣਾ ਹੈ ਫੇਰੇ ਕਰਾਉਣ ਵਾਸਤੇ ਮਹਾਰਾਜ ਕਹਿੰਦੇ ਕਾਲੀ ਤੇ ਬ੍ਰਾਹਮਣਾਂ ਦੀ ਗੱਲ ਜਿਹੜੀ ਹੈ ਹੁਣ ਥੱਕ ਚੁੱਕੀ ਹੈ ਰਹਿ ਚੁੱਕੀ ਹੈ
ਅਗਦ ਪੜੈ ਸ਼ੈਤਾਨ ਵੇ ਲਾ ਲੋ
ਇਸ ਵਾਸਤੇ ਅਗਦ ਕਹਿੰਦੇ ਨੇ ਨਿਕਾਹ ਦੇ ਤਾਈ ਕਹਿੰਦੇ ਸ਼ੈਤਾਨ ਹੀ ਹੁਣ ਨਿਕਾਹ ਪੜੇ ਕਾਲੀ ਤੇ ਬ੍ਰਾਹਮਣ ਹੋ ਕੇ ਇਸ ਵਾਸਤੇ ਇੱਥੇ ਜ਼ਬਰਦਸਤੀ ਹੋਵੇਗੀ ਇਸਤਰੀਆਂ ਦੀ ਪੱਤ ਲੁੱਟੀ ਜਾਵੇਗੀ
ਮੁਸਲਮਾਨੀਆਂ ਪੜ੍ਹੇ
ਕਿਤਾਬਾਂ ਜੋ ਮੁਸਲਮਾਨੀਆਂ ਮੁਸਲਮਾਨਾਂ ਦੇ ਘਰ ਵਾਲੀਆਂ ਜੋ ਕਿਤਾਬਾਂ ਦੇ ਤਾਂ ਹੀ ਪੜ੍ਹਦੀਆਂ ਜੀ ਉੱਤੇ ਕੁਰਾਨ ਨਾਲਕ
ਮੈਂ ਕਰੇ ਖੁਦਾਏ ਵੇ ਲਾ ਲੋ
ਤੇ ਜਿਸ ਵੇਲੇ ਆ ਕੇ ਬਿਪਤਾ ਪਵੇਗੀ ਤੇ ਉਸ ਬਿਪਤਾ ਦੁੱਖ ਦੇ ਅੰਦਰ ਤੇ ਹੇ ਖੁਦਾ ਇਹ ਕੀ ਹੋ ਗਿਆ ਹੇ ਖੁਦਾ ਦੇ ਵਾਸਤੇ ਸਾਨੂੰ ਛੱਡ ਦਿਓ ਇਸ ਤਰ੍ਹਾਂ ਖੁਦਾ ਦਾ ਵਾਸਤਾ ਕੌਣ ਗਿਆ ਹੈ ਭਾਈ ਲਾਲੋ ਜੀ
ਜਾਤ ਸੁਨਾਤੀ ਹੋਰ ਹਿਦਵਾਣੀਆਂ
ਜਿਹੜੀਆਂ ਨੀਤ ਜਾਤ ਦੀਆਂ ਇਸਤਰੀਆਂ ਨੇ ਜਿਸਲੇ ਹਿੰਦੂਆਂ ਦੇ ਘਰ ਵਾਲੀਆਂ ਹਨ
ਇਹ ਵੀ ਲਿਖੇ ਲਾਏ ਵੇ ਲਾਲੋ
ਤੇ ਮਹਾਰਾਜ ਕਹਿੰਦੇ ਇਹ ਵੀ ਬੇਪਤੀ ਦੇ ਲੇਖੇ ਚ ਲੱਗ ਜਾਣਗੀਆਂ ਇਹਨਾਂ ਦੀ ਵੀ ਬੇਪਤੀ ਹੋਵੇਗੀ ਇੱਜ਼ਤ ਲੁੱਟੀ ਜਾਏਗੀ ਉਸ ਮੈਦਾਨੇ ਜੰਗ ਦੇ ਵਿੱਚ
ਖੂਨ ਕੇ ਸੋਲੇ ਗਾਵੀ ਹੈ ਨਾਨਕ
ਮਹਾਰਾਜ ਕਹਿੰਦੇ ਵਿਆਹ ਦੇ ਵਿੱਚ ਸੋਲੇ ਗਾਏ ਜਾਂਦੇ ਆ ਇੱਥੇ ਹੁਣ ਜਿਹੜੀ ਸਾਧ ਸੰਗ ਜੀ ਇਹ ਜੰਝ ਆਉਣੀ ਹੈ ਜੰਗ ਦੀ ਜੰਝ ਹੈ ਇੱਥੇ ਖੂਨ ਦੇ ਜੰਗ ਦੇ ਸੋਲੇ ਜਿਹੜੇ ਗੀਤ ਗਾਏ ਜਾਣਗੇ
ਗੱਤਕਾ ਕੁੰਗੂ ਪਾਏ ਵੇ ਲਾ ਲੋ
ਇਸ ਵਾਸਤੇ ਮੈਦਾਨੇ ਜੰਗ ਦੇ ਅੰਦਰ ਜਿਹੜਾ ਖੂਨ ਹੀ ਖੂਨ ਚੱਲਣਾ ਹੈ ਤੇ ਇਹੀ ਕੁੰਗੂ ਕੇਸਰ ਪਾਇਆ ਜਾਣਾ ਹੈ ਭਾਈ ਲਾ ਲੋ ਜੀ ਹੁਣ ਸਾਧ ਸੰਗ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਇਸ ਦਾ ਅਰਥ ਤੁਹਾਨੂੰ ਕਰਕੇ ਦੱਸਦੇ ਭਾਈ ਸੰਤੋਖ ਸਿੰਘ ਜੀ ਵਿਆਖਿਆ ਕਰ ਰਹੇ ਨੇ
ਸੁਣੀਏ ਸਰੋਤਾ ਜੇਕਰ ਕਾਨਾ
ਇਹ ਸਰੋਤਿਓ ਕੰਨ ਦੇ ਕੇ ਸੁਣਨਾ ਕਰੋ
ਲਾਲੋ ਸੋ ਗੁਰ ਗਿਰਾ ਅਲਾਏ
ਭਾਈ ਲਾਲੋ ਦੇ ਤਾਂ ਸਤਿਗੁਰੂ ਮਹਾਰਾਜ ਜੀ ਬਾਣੀ ਕਹਿਣ ਲੱਗੇ
ਐਸੇ ਨੇ ਮਨ ਮਹਿ ਤੂੰ ਲਿਆਏ
ਭਾਈ ਲਾਲੋ ਜੀ ਇਸ ਤਰ੍ਹਾਂ ਤੂੰ ਆਪਣੇ ਮਨ ਦੇ ਚ ਨਾ ਲਿਆਉਣਾ ਕਰੇ
ਸ਼ਰਾਪ ਦੇ ਤਰੋਸ ਮਨ ਕਿਨੋ
ਗੁਰੂ ਨਾਨਕ ਸਾਹਿਬ ਨੇ ਗੁੱਸਾ ਕਰਕੇ ਮਨ ਵਿੱਚ ਇਹ ਸ਼ਰਾਪ ਦੇ ਦਿੱਤਾ ਸਾਰੇ ਸ਼ਹਿਰ ਨੂੰ
ਸਾਹਿਬ ਕੀ ਆਸ ਹੀ ਕੀ ਨਾ
ਕਹਿੰਦੇ ਬਾਈ ਇਹ ਤਾਂ ਮਾਲਕ ਵਾਹਿਗੁਰੂ ਦੀ ਆਗਿਆ ਹੀ ਇਸ ਤਰ੍ਹਾਂ ਹੈ ਇਵੇਂ ਹੋਣਾ ਇਹਨਾਂ ਦੇ ਪਾਪਾਂ ਨੇ ਹੀ ਮੋਹਰੇ ਆਉਣਾ ਪਾਪ ਇਹਨਾਂ ਨੂੰ ਮਾਰਨ ਵਾਸਤੇ ਜੰਜ ਬਣ ਜਾਣੀ ਹੈ
ਵਾਹਿਗੁਰੂ ਕਰਤੀ ਰਜਾਈ
ਜਿਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਜੀਵਾਂ ਦੇ ਕਰਮ ਦੇਖਦਾ ਤੇ ਉਸ ਤਰ੍ਹਾਂ ਦੀ ਆਗਿਆ ਕਰ ਦਿੰਦਾ
ਐਸੇ ਹੀ ਮੈਂ ਕੈਦ ਬਣਾਈ
ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਬਣਾ ਕੇ ਬੋਲ ਆਖੇ ਹਨ
ਲੋਕ ਨੇ ਹਾਂ ਪਾਪ ਜੋ ਕੀਨ
ਜਿਹੜੇ ਜੇਮਨਾਬਾਦ ਦੇ ਵਿੱਚ ਲੋਕਾਂ ਨੇ ਪਾਪ ਕੀਤੇ ਨੇ
ਸੋ ਕਾਬਲ ਮੈਂ ਤਨ ਤਰ ਲੀਨ
ਕਹਿੰਦੇ ਉਹਨਾਂ ਪਾਪਾਂ ਨੇ ਜਾ ਕੇ ਤੇ ਕਾਬਲ ਦੇ ਇਲਾਕੇ ਚ ਮੁਗਲਾਂ ਦੇ ਸਰੀਰ ਜਿਹੜੇ ਸੀ ਧਾਰ ਲਏ ਨੇ
ਆਕੋ ਫਲ ਦੁਖ ਦੇ ਕਨੇਰਾ
ਇਹ ਜਿਹੜਾ ਪਾਪਾਂ ਦਾ ਫਲ ਹੈ ਤੇ ਮੁਗਲ ਬਣ ਕੇ ਇਹਨਾਂ ਨੂੰ ਬੜਾ ਭਾਰੀ ਹੁਣ ਪਠਾਣਾ ਨੂੰ ਦੁੱਖ ਦੇਵੇਗਾ।
ਬਿਨ ਦੀਨੇ ਨਾ ਹੋਏ ਨਵੇੜਾ,
ਬਿਨਾਂ ਫਲ ਦਿੱਤੇ ਤੋਂ ਕਦੇ ਵੀ ਨਵੇੜਾ ਨਹੀਂ ਹੋਵੇਗਾ।
ਦੋਹਰਾ ਮੁਗਲ ਰੂਪ ਧਾਰਿਆ ਬਾਈ,
ਕਹਿੰਦੇ ਪਠਾਣਾ ਦੇ ਕੀਤੇ ਪਾਪ ਉੱਥੇ ਮੁਗਲਾਂ ਦਾ ਰੂਪ ਧਾਰ ਕੇ ਸਿਪਾਹੀ ਬਣ ਕੇ ਆਉਣਗੇ।
ਮੰਗੇ ਬਲਸੋ ਦਾਨ,
ਤੇ ਬਲ ਦੇ ਨਾਲ ਸਾਧ ਸੰਗਤ ਜੀ ਫਿਰ ਦਾਨ ਡੰਡ ਦੇਣਗੇ, ਤੇ ਦਾਨ ਦੰਦ ਦੰਦ ਰੂਪੀ ਦਾਨ ਜਿਹੜਾ ਮੰਗਣਗੇ।
ਸ਼ਰਮ ਧਰਮ ਕਲ ਕਾਲ ਮਹਿ,
ਧਰਮ ਰੱਖਣੀ ਧੀ ਭੈਣ ਦੀ, ਧਰਮ ਰੱਖਣਾ ਕਲਯੁਗ ਦੇ ਸਮੇਂ ਵਿੱਚ
ਭਈ ਸਰਬ ਕੀ ਹਾਨ।
ਮਹਾਰਾਜ ਕਹਿੰਦੇ ਸਾਹਿਬ ਦੀ ਇਹ ਹਾਨੀ ਹੋ ਗਈ, ਇਸ ਵਾਸਤੇ ਬਿਰਲੀ ਮੁੱਕੀ ਚੁੱਕਾ ਹੈ ਜੀਵਾਂ ਦੇ ਹਿਰਦੇ ਵਿੱਚੋਂ।
ਚੌਪੀ ਮੰਤਰੀ ਫਿਰੇ ਪੂਰ ਅਬ ਹੋਈ,
ਜਿਹੜੇ ਵਜ਼ੀਰ ਨੇ ਝੂਠੇ ਹੋ ਕੇ ਕਰ ਰਹੇ ਨੇ।
ਹੁਣ ਕਾਜੀ ਦਿਜਬਰ ਹੈ ਜੋਈ,
ਕਾਜੀ ਤੇ ਬ੍ਰਾਹਮਣ ਲੋਕ ਇਹਨਾਂ ਨੂੰ ਇਹੀ ਆਦਤ ਪੈ ਗਈ ਹੈ।
ਕੋ ਕਹੋ ਨਾ ਮਾਨੇ ਕੋਈ,
ਇਹਨਾਂ ਦਾ ਕਿਹਾ ਹੋਇਆ ਬਚਨ ਕੋਈ ਨਹੀਂ ਮੰਨੇਗਾ।
ਨਿਕਾਹ ਸ਼ੈਤਾਨੀ ਸੋਈ,
ਇਸ ਵਾਸਤੇ ਸ਼ੈਤਾਨ ਹੀ ਜਿਹੜਾ ਤੇ ਨਿਕਾਹ ਜਿਹੜੇ ਵਿਆਹ ਨੂੰ ਪੜਾਵੇਗਾ। ਇੱਥੇ
ਮੰਗਣਾ ਸੁੰਦਰ ਦੇਖ ਲੁਭਾਈ,
ਸੁੰਦਰ ਇਸਤਰੀਆਂ ਨੂੰ ਵੇਖ ਕੇ ਲੋਭੀ ਹੋ ਜਾਣਗੇ।
ਮਨਸੋਂ ਭੋਗੈ ਲੈ ਮੰਗਾਈ,
ਤੇ ਮੰਗਾ ਕੇ ਬਲ ਦੇ ਨਾਲ ਤੇ ਇਸ ਵਾਸਤੇ ਵਿਸ਼ੇ ਵਿਕਾਰ ਭੋਗਣਗੇ।
ਬੜੇ ਕਿਤੇਬਾਂ ਮੁਸਲਮਾਨੀ,
ਮੁਸਲਮਾਨੀਆਂ ਜੋ ਕਿਤੇਬਾਂ ਦੇ ਹੁਣ ਪਾਠ ਕਰਦੀਆਂ ਨੇ।
ਮੈਂ ਖੁਦਾ ਏ ਸਰਬ ਮੈਂ ਜਾਣੀ,
ਇਸ ਵਾਸਤੇ ਸਾਰਿਆਂ ਦੇ ਚ ਗੱਲ ਜਾਣੀ ਜਾਣੀ ਹੈ। ਬਿਪਤਾ ਦੇ ਅੰਦਰ ਹੇ ਖੁਦਾ ਇਹ ਕੀ ਹੋ ਗਿਆ, ਇਸੇ ਤਰ੍ਹਾਂ ਕਹਿਣਗੀਆਂ।
ਇਹ ਗਰੀਬਨ ਕੌ ਦੁਖ ਭਾਰੀ,
ਇਹ ਗਰੀਬਾਂ ਨੂੰ ਬੜਾ ਭਾਰੀ ਹੁਣ ਦੁੱਖ ਦਿੰਦੇ ਨੇ।
ਇੱਕੋ ਬਲ ਹੋਏ ਕਸ਼ਟ ਪਾਰੀ,
ਇਸ ਦਾ ਬੜਾ ਭਾਰੀ ਇਹਨਾਂ ਨੂੰ ਫਲ ਜਿਹੜਾ ਦੁਖੀ ਹੋਵੇਗਾ।
ਜਬੇ ਮਾਰੀ ਪਰ ਹੈ ਤਿੰਨ ਤਾਈ,
ਜਿਸ ਵੇਲੇ ਇਹਨਾਂ ਦੇ ਉੱਤੇ ਮਾਰ ਪਵੇਗੀ।
ਹੇ ਖੁਦਾ ਇਹ ਕਿਆ ਕਰੇ ਅਲਾਈ,
ਤੇ ਕਹਿੰਦੇ ਹੇ ਖੁਦਾ ਇਹ ਕੀ ਸਾਡੇ ਨਾਲ ਹੋ ਰਿਹਾ, ਕੀ ਕਰ ਰਿਹਾ, ਤੇ ਇਸ ਤਰ੍ਹਾਂ ਇਹ ਬੋਲਣਗੇ।
ਦੋਰਾ ਨੀ ਜਾਤ ਪੁਨਾ ਹਿੰਦਣੀ,
ਨੀ ਜਾਤ ਦੀਆਂ ਇਸਤਰੀਆਂ ਤੇ ਹਿੰਦੜੀਆਂ ਜੋ ਹਿੰਦੂਆਂ ਦੇ ਘਰ ਵਾਲੀਆਂ,
ਕਹਿ ਮੰਗਵਾ ਵੈਸੋਏ,
ਜਿਹੜੇ ਮੁਗਲ ਨੇ ਆਪਣੇ ਪਾਸ ਮੰਗਾਉਣਗੇ।
ਗਾਏ ਖੂਨ ਕੇ ਸੋਹਲੇ,
ਇਸ ਵਾਸਤੇ ਖੂਨ ਜੰਗ ਦੇ ਸੋਹਲੇ ਗੀਤ ਜਿਹੜੇ ਖੁਸ਼ੀ ਦੇ ਗਾਏ ਜਾਣਗੇ।
ਰੱਬਾ ਖੂੰਗੂ ਹੋਏ,
ਜਿਹੜਾ ਪਵਿੱਤਰ ਜੰਗ ਕਰਦਿਆਂ ਖੂਨ ਤੁਰਨਾ, ਤੇ ਇਹੀ ਕੇਸਰ ਪਾਇਆ ਜਾਣਾ ਇਸ ਜੰਗ ਵਿੱਚ, ਮੈਦਾਨੇ ਜੰਗ ਦੇ ਵਿਆਹ ਵਿੱਚ।
ਚੌਪੀ ਲਾਲੋ ਬੈਠੋ ਹੁਤੋ ਅਗਾਰੀ,
ਭਾਈ ਲਾਲੋ ਗੁਰੂ ਨਾਨਕ ਸਾਹਿਬ ਦੇ ਅੱਗੇ ਬੈਠਾ ਸੀ।
ਹੁਣ ਪੂਜਨ ਹਿਤਗਰਾ ਉਚਾਰੀ,
ਸੁਣਕੇ ਪੁੱਛਣ ਵਾਸਤੇ ਸਾਧ ਸੰਗਤ ਜੀ ਇਸ ਨੇ ਬਾਣੀ ਉਚਾਰੀ।
ਮੁਗਲੇ ਆਵੇ ਕਰੇ ਲੜਾਈ,
ਮੁਗਲ ਮਹਾਰਾਜ ਇਸ ਵੇਲੇ ਆਉਣਗੇ ਤੇ ਸਾਡੇ ਇੱਥੇ ਲੜਾਈ ਹੋਵੇਗੀ।
ਜਾਤੀ ਜਾਕੀ ਬਿਰਥਾ ਕਹੋ ਜਗਰਾਈ,
ਇਹ ਜਗ ਦੇ ਰਾਜਾ ਤੇ ਇਸ ਦੀ ਸਾਰੀ ਦਸ਼ਾ ਜਿਹੜੀ ਦੱਸਣਾ ਕਰੋ।
ਅਬਲੋ ਰਾਜ ਕਰੇ ਜਗ ਮਾਹੀ,
ਤੇ ਕਿੰਨਾ ਚਿਰ ਸੰਸਾਰ ਦੇ ਤੇ ਰਾਜ ਕਰਨਗੇ।
ਧਰਨੀ ਤੇ ਸੋ ਕਬ ਜਾਹੀ,
ਤੇ ਫਿਰ ਇਹਨਾਂ ਮੁਗਲਾਂ ਦਾ ਜਿਹੜਾ ਰਾਜ ਹੈ ਤੇ ਕਦੋਂ ਇਸ ਧਰਤੀ ਤੋਂ ਜਾਵੇਗਾ।
ਹਰ ਮਹਾਮਦ ਅੰਧੀ ਰਹਾਵੇ ਹੈ,
ਜਿਹੜੇ ਪਠਾਨ ਮੰਦੀ ਮਤ ਵਾਲੇ ਤੇ ਅੰਨੇ ਹੋਏ ਰਹਿੰਦੇ ਵਿਸ਼ਿਆਂ ਦੇ ਵਿਕਾਰਾਂ ਹੰਕਾਰ ਵਿੱਚ,
ਬੜੀ ਅਵਗਿਆ ਤਸਫਲ ਪਾਵ ਹੈ,
ਜਿਹੋ ਜਿਹਨਾਂ ਨੇ ਬੇਅਦਬੀ ਕੀਤੀ ਤੇ ਉਹ ਜਿਹਾ ਫਲ ਪਾਉਣਗੇ।
ਦੋਰਾ ਲਾਲੋ ਤੇ ਸੁਣ ਸਰੂਨ ਮਹਿ,
ਭਾਈ ਲਾਲੋ ਤੋਂ ਸਾਧ ਸੰਗਤ ਜੀ ਕੰਨਾਂ ਦੇ ਸੁਣ ਕੇ
ਬਾਚੇ ਬਤ ਕਰੂਰੀ,
ਤੇ ਫਿਰ ਸਾਧ ਸੰਗਤ ਜੀ ਜਿਹੜੇ ਬਚਨ ਸਨ ਤੇ ਬਹੁਤ ਹੀ ਭਿਆਨਕ ਤਾਈ ਵਾਲੇ,
ਕਹਿ ਤੋ ਜਿਨ ਕੇ ਖਾਨ ਕੀ,
ਇਸ ਵਾਸਤੇ ਤੇ ਕਹਿੰਦਿਆਂ ਹੋਇਆ ਬਚਨਾਂ ਤੇ ਜਿਨ੍ਹਾਂ ਦੇ ਵਿੱਚ ਪਠਾਣਾ ਦੀ
ਨਹੀਂ ਸਫਾ ਕਰ ਦੂਰੀ,
ਸਫਾ ਜਿਹੜੀ ਸੀ ਹਕੂਮਤ ਦੀ ਜੋ ਦਲੇਰ ਦਿੱਤੀ ਦੂਰ ਕਰ ਦਿੱਤੀ ਹੈ।
ਸਾਹਿਬ ਕੇ ਗੁਣ ਨਾਨਕ ਗਾਵਾ,
ਅੱਗੇ ਗੁਰੂ ਨਾਨਕ ਸਾਹਿਬ ਜੀ ਸ਼ਬਦ ਦੀ ਸਾਧ ਸੰਗਤ ਜੀ ਅਗਲਾ ਜੋ ਪੌੜੀ ਉਸਨੂੰ ਉਚਾਰਦੇ ਆ, ਤੇ ਅਸੀਂ ਤਾਂ ਸਾਹਿਬ ਮਾਲਕ ਦੇ ਗੁਣ ਹੀ ਗਾਉਂਦੇ ਹਾਂ।
ਮਾਸਪੁਰੀ ਵਿੱਚ ਆਖ ਮਸੂਲਾ,
ਤੇ ਇਹ ਜਿਹੜੀ ਮਾਸ ਦੀ ਪੂਰੀ ਦੇਹ ਹੈ ਸਾਡੀ, ਇਹਦੇ ਚ ਤੁਹਾਨੂੰ ਮਸੂਲਾ ਮਸਲਾ ਦੱਸ ਰਹੇ ਹਾਂ, ਵਚਨ ਦੱਸ ਰਹੇ ਹਾਂ ਨਿਆਂ ਦਾ, ਜਾਂ ਇਹ ਜਿਹੜੀ ਪੂਰੀ ਏਮਨਾਬਾਦ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਇੱਥੇ ਮਾਸ ਦੇ ਟੁਕੜੇ ਟੁਕੜੇ ਫੈਲ ਜਾਣਗੇ, ਇਸ ਵਾਸਤੇ ਮਾਸ ਹੀ ਮਾਸ ਫੈਲ ਜਾਵੇਗਾ।
ਜਿਨ ਪਾਈ ਰੰਗ ਰਵਾਈ,
ਜਿਸ ਵਾਹਿਗੁਰੂ ਪਰਮੇਸ਼ਰ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਰੰਗਾਂ ਰੰਗਾਂ ਦੀ ਬਣਾ ਕੇ ਇਹਦੇ ਚਾਪ ਦੀ ਰਵਾਈ ਰਚ ਰਿਹਾ, ਰੰਗਾਂ ਰੰਗਾਂ ਦੀ ਸ੍ਰਿਸ਼ਟੀ ਰਚਾਈ ਹੈ।
ਬੈਠਾ ਵੇਖੇ ਵਾਕਿਆ ਅਕੇਲਾ,
ਇਸ ਵਾਸਤੇ ਉਹ ਵਾਹਿਗੁਰੂ ਪਰਮੇਸ਼ਰ ਬੈਠਾ ਹੋਇਆ ਤੇ ਵੇਖੇਗਾ ਤੇ ਵਕਤ ਹੀ ਇਕੱਲਾ ਹੋ ਕੇ ਇਕਾਂਤ ਹੋ ਕੇ
ਸੱਚਾ ਸੋ ਸਾਹਿਬ ਸੱਚ ਤਪਾਵਸ।
ਮਹਾਰਾਜ ਕਹਿੰਦੇ ਉਹ ਮਾਲਕ ਜਿਹੜਾ ਸੱਚਾ ਹੈ ਤੇ ਸੱਚਾ ਹੀ ਉਸਦਾ ਤਪਾਵਸ ਨਿਆ ਹੈ।
ਸੱਚਾ ਨਿਆਉ ਕਰੇ ਗੋ ਮਸੋਲਾ,
ਇਸ ਵਾਸਤੇ ਤੇ ਸੱਚੇ ਨਿਆ ਦਾ ਹੀ ਉਸਦਾ ਮਸੋਲਾ ਮਸਲਾ ਹੈ। ਇਸ ਵਾਸਤੇ ਮਸੋਲਾ ਮਸਲ ਮਸਲੇ ਨੂੰ ਕਹਿੰਦੇ ਬਚਨ ਨੂੰ, ਤੇ ਸੱਚੇ ਨਿਆਂ ਦਾ ਹੀ ਉਹ ਬਚਨ ਕਰੇਗਾ। ਵਾਹਿਗੁਰੂ ਪਰਮੇਸ਼ਰ ਸੱਚਾ ਨਿਆਂ ਇਨਸਾਫ ਕਰੇਗਾ।
ਮਾਇਆ ਕੱਪੜਾ ਟੁਕ ਟੁਕ ਹੋਸੀ,
ਤੇ ਮਹਾਰਾਜ ਕਹਿੰਦੇ ਦੇਹ ਸਾਨੂੰ ਇੱਕ ਵਸਤਰ ਮਿਲੀ ਹੋਈ ਹੈ, ਇਹ ਦੇਹ ਰੂਪੀ ਜਿਹੜੀ ਕਾਇਆ ਹੈ ਜਾਂ ਦੇਹ ਰੂਪੀ ਕੱਪੜਾ, ਇਹ ਟੁਕੜੇ ਟੁਕੜੇ ਇੱਥੇ ਹੋ ਜਾਣਗੇ ਨਾ ਦੇਹਾਂ ਦੇ।
ਹਿੰਦੋ ਸਮਾਂ ਹਿੰਦੁਸਤਾਨ ਸੰਭਾਲ ਸੀ ਬੋਲਾ,
ਹਾਂਜੀ ਹਿੰਦੁਸਤਾਨ ਸੰਭਾਲ ਸੀ ਬੋਲਾ। ਹਿੰਦੁਸਤਾਨ ਜਿਹੜੇ ਹਿੰਦੁਸਤਾਨੀ ਲੋਕ ਨੇ ਤੇ ਸਾਡੇ ਕਹੇ ਹੋਏ ਬਚਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੰਭਾਲ ਸੀ ਯਾਦ ਕਰਿਆ ਕਰਨਗੇ।
78 ਜਾਨ 97,
ਤੇ ਮਹਾਰਾਜ ਕਹਿੰਦੇ 1578 ਬਿਕਰਮੀ ਵਿੱਚ ਬਾਬਰ ਜਿਹੜਾ ਮੁਗਲ ਇੱਥੇ ਆਵੇਗਾ, ਇਹਨਾਂ ਦਾ ਰਾਜ ਇੱਥੇ ਆ ਜਾਵੇਗਾ, ਤੇ 1797 ਵਿੱਚ ਇਹਨਾਂ ਦਾ ਰਾਜ ਜਾਏਗਾ ਹਿੰਦੁਸਤਾਨ ਦੇ ਵਿੱਚੋਂ। 219 ਸਾਲ ਬਾਅਦ ਇਸ ਹਿੰਦੁਸਤਾਨ ਦੇ ਵਿੱਚ ਮੁਗਲਾਂ ਦਾ ਰਹੇਗਾ, ਤੇ ਇਸ ਵਾਸਤੇ ਆਵਨ 78 1578 ਵਿਕਰੀ ਵਿੱਚ ਆਉਣਗੇ, ਤੇ 1900 ਤੇ 1797 ਵਿਕਰੀ ਵਿੱਚ ਇਹਨਾਂ ਦੀ ਜਿਹੜੀ ਹਕੂਮਤ ਹੈ ਉਹ ਜਾਵੇਗੀ।
ਹੋਰ ਪਿਉਟ ਸੀ ਮਰਦ ਕਾ ਚੇਲਾ,
ਤੇ ਮਹਾਰਾਜ ਕਹਿੰਦੇ ਮਰਦ ਕੌਣ ਨੇ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਉਹਨਾਂ ਦਾ ਚੇਲਾ ਜੋ ਖਾਲਸਾ ਹੈ, ਤੇ ਫਿਰ ਉਹ ਉੱਠੇਗਾ ਤੇ ਇਹਨਾਂ ਦੀਆਂ ਹਕੂਮਤ ਦੀਆਂ ਸਭਾ ਜਿਹੜੀਆਂ ਨੇ ਉਸ ਨੂੰ ਬਲੇਟ ਦੇਵੇਗਾ ਹਿੰਦੁਸਤਾਨ ਦੇ ਵਿੱਚੋਂ।
ਸਤ ਕੀ ਬਾਣੀ ਨਾਨਕ ਆਖਾ,
ਤੇ ਗੁਰੂ ਨਾਨਕ ਸਾਹਿਬ ਜੀ ਆਖਦੇ ਅਸੀਂ ਇਹ ਸੱਚ ਦੀ ਬਾਣੀ ਕਹਿੰਦੇ, ਸੱਚੇ ਵਾਹਿਗੁਰੂ ਦੇ ਬੋਲ ਕਹਿੰਦੇ ਜੋ ਸਾਨੂੰ ਵਾਹਿਗੁਰੂ ਵੱਲੋਂ ਉਚਾਰਨ ਹੋ ਰਹੇ ਨੇ।
ਸੱਚ ਸੁਣਾਏ ਸੀ ਸੱਚ ਕੀ ਬੇਲਾ,
ਕਹਿੰਦੇ ਜਿਸ ਵੇਲੇ ਕੋਈ ਸੱਚ ਦਾ ਸਮਾਂ ਆਵੇਗਾ ਨਾ, ਤੇ ਉਸ ਵੇਲੇ ਸੱਚੇ ਬੋਲ ਸਾਡੇ ਲੋਕ ਸੁਣਾਇਆ ਕਰਨਗੇ ਕਿ ਗੁਰੂ ਨਾਨਕ ਸਾਹਿਬ ਨੇ ਸੱਚ ਕਿਹਾ ਸੀ, ਜੋ ਬੋਲ ਕਹੇ ਉਹ ਪੂਰੇ ਹੋਣਗੇ ਸਾਡੇ।
ਸ੍ਰੀ ਨਾਨਕ ਪੂਰਨ ਪੁਰਖ,
ਇਹ ਭਵਿੱਖਤ ਬਚਨ ਨੇ ਆਉਣ ਵਾਲੇ ਸਮੇਂ ਦੇ, ਉਸੇ ਤਰ੍ਹਾਂ ਵਰਤੇ ਪੂਰਨ ਪੁਰਖ ਗੁਰੂ ਨਾਨਕ ਸਾਹਿਬ ਮਹਾਰਾਜ ਜੀ
ਕੇ ਗੁਣ ਗਾਏ,
ਮਾਲਕ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਨੇ।
ਇਹਨਾਂ ਕੀ ਜੀ ਜੋ,
ਇਸ ਵਾਸਤੇ ਜੋ ਦੇਹ ਦੇ ਅੰਦਰ ਜੀਵ ਆਤਮਾ ਹੈ ਤੇ ਜ਼ਿੰਦਗੀ ਹੈ,
ਭਿੰਨ ਹੋਇਆ ਜਾਏ,
ਕਹਿੰਦੇ ਸੂਖਸ਼ਮ ਸਰੀਰ ਜਿਹੜੇ ਸਥੂਲ ਸਰੀਰਾਂ ਨਾਲੋਂ ਵੱਖਰੇ ਵੱਖਰੇ ਹੋ ਜਾਣਗੇ।
ਕਿਉਂਕਿ ਮਾਸ ਪੂਰੀ ਇਹ ਥਲ ਹੋ ਜਾਵਾ ਹੈ,
ਜੀਵਨਾਂ ਬਾਪ ਦਾ ਸ਼ਹਿਰ ਥਾਂ ਮਾਸ ਦੀ ਪੂਰੀ ਬਣ ਜਾਏਗਾ, ਟੁਕੜੇ ਟੁਕੜੇ ਹੋ ਜਾਣਗੇ ਸਰੀਰਾਂ ਦੇ।
ਇਸ ਵਿੱਚ ਮਸਲਾ ਕਰਦ ਖਰਾਬ ਹੈ,
ਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਇਹ ਮਸਲਾ ਵਚਨ ਹੈ ਤੇ ਨਿਆਂ ਹੈ ਤੇ ਕਰਕੇ ਦਿਖਾਉਣਗੇ।
ਜਿਸਨੇ ਸਰਬ ਜਗਤ ਉਪਜਾਇਓ,
ਤੇ ਜਿਸ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ,
ਅਨੇਕ ਪ੍ਰਕਾਸ਼ੀ ਰੰਗ ਦਿਖਰਾਇਓ,
ਤੇ ਅਨੇਕਾਂ ਤਰ੍ਹਾਂ ਦੇ ਜੀਵਾਂ ਦੇ ਰੰਗ ਰੰਗ ਜਿਹੜੇ ਪ੍ਰਗਟ ਕਰਕੇ ਤੇ ਪ੍ਰਗਟ ਕੀਤੇ ਨੇ, ਅਨੇਕਾਂ ਰੰਗਾਂ ਰੰਗਾਂ ਦੀ ਸ੍ਰਿਸ਼ਟੀ ਜਿਹੜੀ ਹੈ,
ਸਾਹਿਬ ਤੇ ਹੋਏ ਪ੍ਰਤਕੂਲੇ,
ਉਸ ਮਾਲਕ ਵਾਹਿਗੁਰੂ ਪਰਮੇਸ਼ਰ ਤੋਂ ਉਲਟ ਬੇਮੁਖ ਹੋ ਕੇ
ਕਿਸ਼ਨ ਮੈਂ ਫਾਸੀ ਸਭ ਸੁਧ ਭੁੱਲੇ,
ਵਿਕਾਰਾਂ ਦੇ ਫਸ ਕੇ ਨਾ ਵਾਹਿਗੁਰੂ ਦੀ ਸਾਰੀ ਗਿਆਤ ਭੁੱਲ ਗਈ ਹੈ।
ਕੇ ਸੋ ਨਿਆਰੋ ਹੋਏ ਤਮਾਸੋ,
ਵਾਹਿਗੁਰੂ ਪਰਮੇਸ਼ਰ ਅਸੰਗ ਹੋ ਕੇ ਸਾਰੇ ਤਮਾਸ਼ੇ ਨੂੰ ਜਾਣਦੇ ਨੂੰ ਵੇਖੇਗਾ।
ਸੱਚਾ ਸਹਿਬ ਨਿਆਓ ਸੱਚਾ ਸੋ,
ਸੱਚਾ ਉਹ ਵਾਹਿਗੁਰੂ ਪਰਮੇਸ਼ਰ ਮਾਲਕ ਹੈ ਤੇ ਉਸਦਾ ਨਿਆਂ ਵੀ ਸੱਚਾ ਹੈ।
ਉਸਨੇ ਮੂਜਬ ਕਰ ਹੈ ਸੋਈ,
ਇਸ ਵਾਸਤੇ ਜਿਹੋ ਜਿਹਾ ਮਸਲਾ ਹੈ ਤੇ ਉਸਦੇ ਮੂਜਬ ਅਨੁਸਾਰ ਉਹ ਨਿਆਂ ਦੇ ਬਚਨ ਅਨੁਸਾਰ ਹੀ ਸਭ ਕੁਝ ਕਰੇਗਾ।
ਮਾਇਆ ਕੱਪੜਾ ਟੁਕ ਟੁਕ ਹੋਈ,
ਇਹ ਜਿਹੜੀ ਦੇਹ ਰੂਪੀ ਕੱਪੜੇ ਨੇ ਟੁਕੜੇ ਟੁਕੜੇ ਹੋ ਜਾਣਗੇ।
ਜਸ ਅਗ ਕੀਏ ਤਸ ਹੋਏ ਦੁਖ ਭਾਰੀ,
ਜਿਹੋ ਜਿਹਾ ਇਹਨਾਂ ਨੇ ਪਾਪ ਕੀਤੇ ਉਹੋ ਜਿਹਾ ਭਾਰੀ ਇਹਨਾਂ ਨੂੰ ਦੁੱਖ ਹੋਵੇਗਾ।
ਸੁਣ ਤਾਂ ਪਸਰੇ ਧਰਨ ਮਝਾਰੀ,
ਸਾਰੀ ਧਰਤੀ ਦੇ ਅੰਦਰ ਖੂਨ ਹੀ ਖੂਨ ਇਹਨਾਂ ਬਾਤ ਦੇ ਫੈਲ ਜਾਵੇਗਾ।
ਪੂਰਾ ਹਿੰਦੁਸਤਾਨ ਕੋ ਬੋਲ ਜੋ,
ਜਿਹੜੇ ਹਿੰਦੁਸਤਾਨੀ ਲੋਕ ਗੁਰੂ ਨਾਨਕ ਸਾਹਿਬ ਦੇ ਬਚਨ ਹਨ
ਸੰਭਾਲੇ ਸੋਏ,
ਇਹਨਾਂ ਨੂੰ ਚੰਗੀ ਤਰ੍ਹਾਂ ਸਮਾਂ ਆਉਣ ਤੋਂ ਯਾਦ ਕਰਿਆ ਕਰਨਗੇ।
1578
پتر جڑا بکرمی سنت ہے
آون تیر کو ہوئے
اے مغلان دی حکومت باور باور تو حکومت جڑی مغلان دی شروع ہوئے گی
چوبی سترہ سے ستانوے ماہی
ہاں جی ستارہ سو ستانوے بکرمی دے وچ
سبا دو تن کی ہوئے جاہی
اینا مغلان دی حکومت دیا جڑیاں صفا ہے تے دور ہو جائے گی بلٹی جاوے گی
دوسرے بہرو برکھی انیسن
ہاں جی دو سو انیس سال
کرہیں راجی ہووے اونیسن
کہندے نے دھرتی دے راجے بن کے تے جڑے مغل راج کرن گے
نارا اوتار ہمارا ہوئے
تے مہاراج کہندے ساڈا تے منکھاں دے تے دسواں جاما اس ویلے ہوئے گا
اے ناتا ہے خالصا جو اے
تے گرو گوبند سنگھ مہاراج جڑا چیلا خالصا ہوئے گا
دس پادشاہی کرہوں جب ہی
جس ویلے اسی دس پادشاہیاں گرتا گدی دیاں تے بھو لئیاں
پیچھے ہوئے خالصا تب ہی
ساڈے پچھوں ساڈا خالصا بہت سارا بڑھ جاوے گا
سنے سنے سو لے وے شینن
ہولی ہولی نہ دی حکومت دے تائیں کھول لے گا
اب ترکن ہووے بل ہی نہ
اس ویلے مغل ترکاں مسلماناں دا بال کمزور ہو جاوے گا
ارے پرس پر میل جے سو
تے جے کر کے ساڈا خالصا آپو وچ جدوں اکٹھ کر لیا میل ہو گیا
ودے راج دشمن کر کھو
دوستاں دے گھر نوں ناش کر کے تے خالصے دا راج بڑھ جاوے گا
آپس میں جے کرہے لڑائی
تے جے آپو وچ اے جھگڑا کردے رہے
جس بس ہو کے سو دکھ پائی
تے غصے دے بس ہو کے تے وی دکھ پاؤن گے
نانک بانی سات وکھن ہے
اے گرو نانک صاحب مہاراج جی سچی بانی کہندے نے جس ویلے گرو نانک صاحب دی بانی پرگٹ ہو گئی تے اس ویلے لوگ اس نوں جانن گے
سب خان اب ہوئے ندانا
تے سارے پٹھانا دا ہن انت ہو جاوے گا
کٹار کرپانا
بہت ساریاں بندوقاں تے کٹاراں تے تلواراں جڑیاں نے تے او چلنگیاں سب